ਸਤਨਾਮ ਬੰਦ ਕਰ ਸਤਨਾਮ ਥੋੜੀ ਕਰਾ ਦੇ ਧੰਨਵਾਦ ਕੇ ਗੁਰੂ ਸਾਖੀਬ ਜੀਓ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰਮਾਤਾ ਤੂੰ ਗੁਰਬੰਦਪ ਮੇਰਾ ਸਖਾ ਸਖਾਏ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਹ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇਹ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਜੋ ਹਰ ਸਾਲ ਨਗਰ ਕੀਰਤਨ ਇਸ ਅਸਥਾਨ ਤੋਂ ਨਿਕਲਦਾ ਹੈ ਉਸ ਤੋਂ ਪਹਿਲਾਂ ਵਿਸ਼ੇਸ਼ ਗੁਰਮਤਿ ਸਮਾਗਮ ਗੁਰਮਤਿ ਦੀਵਾਨ ਸਜਾਏ ਜਾਂਦੇ ਹਨ। ਇਸ ਵਰ੍ਹੇ ਦੇ ਇਸ ਸਾਲਾਨਾ ਗੁਰਮਤਿ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਨੇ ਅੱਜ ਦੇ ਇਸ ਕੀਰਤਨ ਵਿੱਚ ਕੀਰਤਨ ਦੀ ਚੌਕੀ ਵਿੱਚ ਅਖੀਰ ਤੇ ਅੰਮ੍ਰਿਤ ਬਚਨ ਸਰਵਣ ਕਰਾਇਆ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ। ਆਓ ਇਸੇ ਹੀ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਨਾਲ ਆਪਾਂ ਅੱਜ ਦੇ ਦੀਵਾਨ ਵਿੱਚ ਵਿਚਾਰ ਸਕੀਏ। ਉਂਜ ਵੈਸੇ ਮੈਂ ਪਿਛਲੇ ਸਾਲ ਵੀ ਔਰ ਇਸ ਸਾਲ ਵੀ ਜਦੋਂ ਇਸ ਇਲਾਕੇ ਵਿੱਚ ਕਥਾ ਕਰਨ ਆਉਂਦਾ, ਪਿਛਲੇ ਸਾਲ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਆਰੰਭਤਾ ਗੁਰਦੁਆਰਾ ਬਰਾੜ ਸ਼ਾਹ ਤੋਂ ਕੀਤੀ ਸੀ ਜੀ। ਜਦੋਂ ਵੀ ਇਸ ਇਲਾਕੇ ਵਿੱਚ ਆਉਂਦਾ ਅਤੇ ਯਤਨ ਕਰ ਰਿਹਾ ਉਸ ਲੜੀਵਾਰ ਕਥਾ ਨੂੰ ਆਪ ਸੰਗਤ ਦੇ ਸਨਮੁਖ ਗੁਰੂ ਦੀ ਸਿਫਤ ਸਲਾਹ ਰੂਪ ਵਿੱਚ ਕਹਿ ਸਕਾਂ। ਅੱਜ ਜੋ ਭਾਈ ਸਾਹਿਬ ਜੀ ਨੇ ਅੰਮ੍ਰਿਤ ਸ਼ਬਦ ਗਾਇਨ ਕੀਤਾ ਹੈ, ਆਪਾਂ ਇਸੇ ਦੀ ਹੀ ਵਿਚਾਰ ਕਰੀਏ। ਆਪ ਜਿਤਨੇ ਸਤਿਗੁਰੂ ਦੇ ਹਜ਼ੂਰ ਬੈਠ ਕੇ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ ਔਰ ਜੋ ਆਪਣੇ ਘਰਾਂ ਵਿੱਚ ਬੈਠੇ ਵੀ ਸੁਣ ਰਹੇ ਹੋ, ਮੈਂ ਪਿਛਲੇ 3 ਦਿਨ ਲਗਾਤਾਰ ਦੀਵਾਨ ਲਾਈਵ ਸੁਣਿਆ ਹੈ ਜੀ, ਕੀਰਤਨ ਵੀ, ਭਾਈ ਸਾਹਿਬ ਕਥਾ ਵੀ, ਅੰਮ੍ਰਿਤ ਉੱਤੇ ਕਾਫੀ ਜ਼ੋਰ ਦਿੱਤਾ ਉਹਨਾਂ ਨੇ। ਆਓ ਆਪ ਅਸੀਸ ਬਖਸ਼ੋ ਸਤਿਗੁਰੂ ਜੀ ਸਾਡੇ ਕਥਨ ਔਰ ਸਰੋਤ ਨੂੰ। ਕਹਿਣ ਤੋਂ ਮੁਰਾਦ ਬੋਲਣ ਵਾਲੀ ਬਾਤ ਕਥਾ ਅਤੇ ਸੁਣਨ ਵਾਲੀ ਬਾਤ ਸਰੋਤ, ਸਾਨੂੰ ਇਕਾਗਰਤਾ ਦੀ ਦਾਤ ਬਖਸ਼ਣ। ਆਪ ਜਿਤਨੇ ਘਰਾਂ ਵਿੱਚ ਬੈਠੇ ਵੀ ਸਰਵਣ ਕਰ ਰਹੇ ਹੋ, ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ, ਅਦਬ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ ਸਨ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤ ਹੈ, ਜਿਉ ਤ੍ਰਿਖਾਵੰਤ ਬਿਨ ਨੀਰ। ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਮਿਲ ਮਿਲ ਸਖੀ ਗੁਣ ਕਉ ਪ੍ਰਭ ਮੇਰੇ, ਪ੍ਰਭ ਕੇ ਲੈ ਸਤਿਗੁਰ ਕੀਮਤ ਤੀਰ। ਜੋ ਭਾਈ ਸਾਹਿਬ ਨੇ ਅਸਥਾਈ ਗਾਇਨ ਕੀਤੀ ਉਹ ਇਹ ਸੀ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਰਹਾਉ ਦੀਆਂ ਤੁਕਾਂ ਨੇ ਮੇਰਾ ਮਨ ਪ੍ਰੇਮ ਲੱਗੋ ਹਰ ਤੀਰ। ਇਹ ਜਦੋਂ ਸ਼ਬਦ ਆਰੰਭ ਹੁੰਦਾ, ਇੱਕ ਸ਼ਬਦ ਆਇਆ ਤਪਤ ਹੈ। ਮਹਾਰਾਜ ਜੀ ਦੇ ਬਚਨ ਆਪਾਂ ਹੁਣੇ ਸੁਣੇ ਨੇ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤ ਹੈ, ਜਿਉ ਤ੍ਰਿਖਾਵੰਤ ਬਿਨ ਨੀਰ। ਬੜੇ ਸਰਲ ਅਰਥ ਨੇ ਜੀ ਕਿ ਪਰਮਾਤਮਾ ਦੇ ਦੀਦਾਰ ਤੋਂ ਬਿਨਾਂ ਮੇਰਾ ਮਨ ਤਪ ਰਿਹਾ ਹੈ, ਤਪਸ਼ ਵਿੱਚ ਹੈ। ਅਤੇ ਇਸ ਤਰ੍ਹਾਂ ਤਪਦਾ ਹੈ, ਇਸ ਤਰ੍ਹਾਂ ਜਿਵੇਂ ਪਿਆਸਾ ਬੰਦਾ, ਤ੍ਰਿਖਾਵੰਤ ਅਰਥ ਜਿਹਨੂੰ ਤ੍ਰੇਹ ਲੱਗੀ ਹੈ, ਪਿਆਸ ਲੱਗੀ ਹੈ, ਜੇ ਪਿਆਸੇ ਬੰਦੇ ਨੂੰ ਪਾਣੀ ਨਾ ਮਿਲੇ ਜਿਵੇਂ ਉਹ ਤੜਫਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਜੀ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮੇਰਾ ਅੰਦਰ ਤਪਦਾ ਹੈ, ਸੜਦਾ ਹੈ। ਕਿਉਂ? ਮਹਾਰਾਜ ਕਹਿੰਦੇ ਦਾ ਕਾਰਨ, ਮੇਰੇ ਮਨ ਨੂੰ ਆਪ ਜੀ ਦਾ ਪ੍ਰੇਮ ਰੂਪੀ ਤੀਰ ਲੱਗਾ ਹੈ, ਇਸ ਪੀੜ ਨੂੰ ਕੋਈ ਦੂਜਾ ਨਹੀਂ ਸਮਝ ਸਕਦਾ। ਇਸ ਪੀੜਾ ਨੂੰ ਸਿਰਫ ਮੇਰਾ ਕਰਤਾਰ ਵਾਹਿਗੁਰੂ ਹੀ ਸਮਝ ਸਕਦਾ ਹੈ। ਅਤੇ ਇਸ ਪੀੜਾ ਵਿੱਚ ਜਦੋਂ ਕੋਈ ਮੇਰੇ ਪਿਆਰੇ ਦੀ ਬਾਤ ਸੁਣਾਉਂਦਾ ਹੈ, ਉਹਦੀ ਗੱਲ ਕਰਦਾ ਹੈ, ਅਤੇ ਮੈਨੂੰ ਸੱਚ ਉਹ ਆਪਣਾ ਸਹੋਦਰ ਲੱਗਦਾ, ਇਹਦਾ ਮਤਲਬ ਮੈਨੂੰ ਭਰਾ ਲੱਗਦਾ ਹੈ, ਮੇਰਾ ਵੀਰ ਲੱਗਦਾ ਹੈ, ਜਿਹੜਾ ਮੇਰੇ ਪਿਆਰੇ ਵਾਹਿਗੁਰੂ ਜੀ ਦੀ ਕੋਈ ਬਾਤ ਵੀ ਸੁਣਾਏ। ਪਹਿਲਾਂ ਤਾਂ ਮੈਂ ਆਪ ਜੀ ਨੂੰ ਬੇਨਤੀ ਕਰਨੀ ਹੈ, ਜਿਹੜਾ ਤਪਤ ਸ਼ਬਦ ਹੈ ਨਾ, ਇਹ ਗੁਰੂ ਗ੍ਰੰਥ ਸਾਹਿਬ ਵਿੱਚ 2 ਅਰਥਾਂ ਵਿੱਚ ਆਉਂਦਾ। ਇੱਕ ਤਪਤ ਉਹ ਹੈ ਜਿੱਥੇ ਨਾਮ ਕੋਈ ਨਹੀਂ, ਪ੍ਰੇਮ ਕੋਈ ਨਹੀਂ, ਬੈਰਾਗ ਕੋਈ ਨਹੀਂ, ਸ਼ਰਧਾ ਕੋਈ ਨਹੀਂ, ਸੱਚਮੁੱਚ ਨਾਮ ਤੋਂ ਬਿਨਾਂ ਅੰਦਰ ਬਿਲਕੁਲ ਤਪਦਾ ਪਿਆ ਹੈ। ਅਤੇ ਇਸ ਤਰ੍ਹਾਂ ਤਪਦਾ ਜਿਵੇਂ ਕੋਹੜੀ ਦੇ ਰੋਗ ਲੱਗਾ ਬੰਦਾ, ਜਿਹੜਾ ਕੋਹੜ ਦੇ ਰੋਗ ਵਾਲਾ ਤਪਦਾ, ਇੱਕ ਤਪਸ਼ ਉਹ ਵੀ। ਪਰ ਇੱਥੇ ਵੀ ਗੁਰੂ ਰਾਮਦਾਸ ਕਹਿੰਦੇ ਮੇਰਾ ਅੰਦਰ ਤਪ ਰਿਹਾ ਹੈ, ਇਹਦਾ ਮਤਲਬ ਦੋਨਾਂ ਤਰ੍ਹਾਂ ਦੀ ਤਪਸ਼ ਵਿੱਚ ਫਰਕ ਹੈ। ਇੱਕ ਤਪਦ ਹੈ ਜਿਹੜੀ ਵਾਸ਼ਨਾ ਵਿਕਾਰਾਂ ਵਿੱਚੋਂ ਹੈ, ਉਸ ਤਪਦ ਦੇ ਵਿੱਚੋਂ ਕਦੀ ਰਸ ਨਹੀਂ, ਉੱਥੇ ਸੋਕੇ ਹੀ ਹੈ। ਅਤੇ ਇੱਕ ਤਪਸ਼ ਉਹ ਹੈ ਜਿਹੜੀ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦੇ ਵਿਛੋੜੇ ਵਿੱਚੋਂ ਹੈ, ਇਹ ਤਪਤ ਸੁਖਦਾਈ ਹੈ, ਉਹ ਤਪਤ ਦੁਖਦਾਈ ਹੈ। ਥੋੜ੍ਹੇ ਜਾਓ ਪਹਿਲਾਂ ਆਪਾਂ ਇਹ ਬਚਨ ਦੇਖ ਲਈਏ। ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਦੇ ਹਾਂ, ਇੱਕ ਤਾਂ ਉਹ ਸੜਦੇ ਨੇ ਜਿਹਨਾਂ ਅੰਦਰ ਨਾਮ ਕੋਈ ਨਹੀਂ। ਇੱਥੇ ਭਗ ਗੁਰੂ ਰਾਮਦਾਸ ਕਹਿੰਦੇ ਮੇਰਾ ਅੰਦਰ ਤਪ ਰਿਹਾ ਹੈ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਤਪ ਰਿਹਾ ਹੈ। ਅਤੇ ਦੂਜੇ ਪਾਸੇ ਇੱਕ ਬਾਣੀ 'ਚ ਇਹ ਵੀ ਬਚਨ ਆਉਂਦਾ ਹੈ, ਅਸੀਂ ਪੜ੍ਹਦੇ ਹਾਂ, ਜੀਓ ਤਪਤ ਖੈ ਬਾਹਰੋ ਬਾਹਰ। ਹੁਣ ਦੋਨਾਂ ਤਪਸ਼ ਵਿੱਚ ਫਰਕ ਹੈ ਜੀ। ਅੱਗ ਦੋ ਤਰ੍ਹਾਂ ਦੀ ਹੈ। ਉਂਝ ਤਾਂ ਵੈਸੇ ਸਾਡਾ ਸਰੀਰ, ਜੇ ਸੱਚ ਪੁੱਛੋ, ਮੈਡੀਕਲ ਸਾਇੰਸ ਤਾਂ ਕਹਿੰਦੀ ਵੀ ਆਹ ਹਾਰਟ ਹੈ, ਆਹ ਸਾਡੀ ਕਿਡਨੀ ਹੈ, ਆਹ ਸਾਡੇ ਲੰਗਸ ਨੇ, ਅੰਦਰ ਦੇ ਸਭ ਕੁਝ ਦੱਸਦੀ ਹੈ। ਇਹ ਇੱਥੇ ਖੂਨ ਹੈ, ਇੱਥੇ ਮਲ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦੇ ਦੇ ਸਰੀਰ ਅੰਦਰ ਅਨ ਦਿਸਦੇ ਚਾਰ ਅੱਗ ਦੇ ਦਰਿਆ ਚੱਲਦੇ ਪਏ। ਜਿਹੜਾ ਨਾਮ ਤੋਂ ਟੁੱਟਿਆ ਹੈ ਨਾ, ਉਹ ਜਿੱਥੇ ਵੀ ਜਾਏਗਾ, ਇਹ ਨਿੰਦਿਆ 'ਚ ਨਹੀਂ, ਉਹ ਇੰਨਾ ਕੁ ਤਪਿਆ, ਉਹਦੇ ਅੰਦਰ ਅੱਗ ਦਾ ਦਰਿਆ ਵਗਦਾ ਪਿਆ। ਪਿਛਲੇ ਦਿਨ ਅਰਜ਼ ਕੀਤੀ, ਸਭ ਤੋਂ ਪਹਿਲਾਂ ਅੱਗ ਦਾ ਦਰਿਆ ਹੈ, ਉਹਦੀ ਬਿਰਤੀ ਹਿੰਸਕ ਹੋ ਜਾਂਦੀ ਹੈ। ਹਿੰਸਕ ਬਿਰਤੀ ਵੈਸੇ ਹੁੰਦੀ ਕਿਸੇ ਨੂੰ ਮਾਰਨਾ, ਦੁੱਖ ਦੇਣਾ, ਖੇਦ ਦੇਣਾ। ਯਾਦ ਰੱਖਿਓ, ਜਦੋਂ ਬੰਦਾ ਹਿੰਸਕ ਹੋ ਜਾਏ ਨਾ, ਜੇ ਉਹਦਾ ਹੱਥ ਚੁੱਕਣ ਦਾ ਜ਼ੋਰ ਨਾ ਚੱਲੇ, ਉਹ ਆਪਣੀ ਜ਼ਬਾਨ ਨਾਲ ਵੀ ਹਿੰਸਾ ਕਰਦਾ ਹੈ, ਆਪਣੇ ਬੋਲਾਂ ਨਾਲ ਹਿੰਸਾ ਕਰਦਾ। ਅੱਜ ਕੱਲ੍ਹ ਤਾਂ ਉਹਦਾ ਕੋਈ ਜ਼ੋਰ ਨਾ ਚੱਲੇ, ਸੱਚ ਉਹ ਘਰ ਬੈਠਾ ਲਿਖ ਕੇ ਵੀ ਆਪਣੇ ਵੱਲੋਂ ਹਿੰਸਾ ਕਰੀ ਜਾਂਦਾ ਹੈ। ਇਹ ਇੱਕ ਅੱਗ ਹੈ ਜੀ, ਇਹ ਅੱਗ ਜਾਂ ਬੋਲਾਂ ਰਹੀ ਨਿਕਲਦੀ ਹੈ। ਤਾਕਤ ਵਾਲਾ ਹੋਵੇਗਾ, ਉਹ ਹੱਥਾਂ ਨਾਲ ਫਿਜ਼ੀਕਲ ਤੌਰ 'ਤੇ ਕਿਸੇ ਨੂੰ ਮਾਰ ਕੁੱਟ ਲਏਗਾ, ਪਰ ਇਹ ਬਿਰਤੀ ਜ਼ਿਆਦਾ ਚੱਲਦੀ ਹੈ। ਕਿਸੇ ਨੂੰ ਦੁੱਖ ਦੇਣਾ ਇੱਕ ਹਿੰਸਾ ਦੀ ਨਦੀ ਹੈ। ਦੂਸਰੀ ਹੈ ਲਾਲਚ ਦੇ ਅੱਗ ਦਾ ਦਰਿਆ, ਇਹ ਵੀ ਤਪਣਾ ਹੈ। ਕਿਉਂਕਿ ਮੈਂ ਦੋਨੋਂ ਬੇਨਤੀਆਂ ਕਰਨੀਆਂ ਚਾਹੁੰਦਾ ਕਿ ਤਪਤ ਸ਼ਬਦ ਜਿਹੜਾ ਬਾਣੀ 'ਚ ਹੈ, ਇੱਕ ਸੁਖਦਾਈ ਹੈ, ਇੱਕ ਦੁਖਦਾਈ ਹੈ। ਅਤੇ ਯਾਦ ਰੱਖਿਓ, ਬਾਤਾਂ ਵੀ ਦੋ ਦੀਆਂ ਚੰਗੀਆਂ ਲੱਗਦੀਆਂ ਨੇ। ਜਿਹਨੂੰ ਪਿਆਰ ਕਰੀਏ, ਉਹਦੀਆਂ ਮੁਹੱਬਤ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਜਿਹਨੂੰ ਨਫ਼ਰਤ ਕਰੀਏ, ਉਹਦੀਆਂ ਨਿੰਦਿਆ ਦੀਆਂ ਗੱਲਾਂ ਚੰਗੀਆਂ ਲੱਗਦੀਆਂ। ਗੱਲਾਂ ਦੋਨੋਂ ਹੀ ਚੰਗੀਆਂ ਲੱਗਦੀਆਂ ਬੰਦੇ ਨੂੰ। ਹੁਣ ਇੱਥੇ ਸਤਿਗੁਰਾਂ ਨੇ ਜਿਹੜਾ ਸ਼ਬਦ ਵਰਤਿਆ ਜੀ ਅੰਮ੍ਰਿਤ ਬਾਣੀ ਵਿੱਚ, ਮੈਂ ਫਿਰ ਅਰਜ਼ ਕਰਾਂਗਾ, ਇੱਕ ਤਪਸ਼ ਹੈ ਹਿੰਸਾ ਦੀ ਬਿਰਤੀ, ਦੂਸਰੀ ਤਪਸ਼ ਹੈ ਲੋਭ ਦੀ, ਉਹ ਵੀ ਇੱਕ ਅੱਗ ਹੈ, ਤੀਸਰੀ ਤਪਸ਼ ਹੈ ਮੋਹ ਦੀ, ਚੌਥੀ ਤਪਤ ਹੈ ਅੰਦਰ ਦੇ ਕ੍ਰੋਧ ਦੀ। ਸਤਿਗੁਰਾਂ ਨੇ ਬਾਣੀ 'ਚ ਇਸ ਤਪਸ਼ ਦਾ ਜ਼ਿਕਰ ਕਰਦਿਆਂ ਫਰਮਾਇਆ, ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ, ਅੱਗ, ਇਹ ਵੀ ਤਪਸ਼ ਹੈ ਜੀ। ਫਿਰ ਮੈਂ ਰਿਪੀਟ ਕਰਾਂਗਾ, ਹੰਸ ਸ਼ਬਦ ਇੱਥੇ ਵਰਤਿਆ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਹੰਸ ਸ਼ਬਦ ਹੈ ਨਾ ਜੀ, ਇਹ ਬਹੁ ਅਰਥਾਂ ਵਿੱਚ ਆਇਆ ਹੈ। ਹੰਸ ਦਾ ਅਰਥ ਆਤਮਾ ਵੀ ਹੈ, ਹੰਸ ਦਾ ਅਰਥ ਗੁਰਮੁਖ ਵੀ ਹੈ, ਹੰਸ ਦਾ ਅਰਥ ਜਿਹੜਾ ਪੰਛੀ ਤਰਦਾ ਉਹ ਵੀ ਹੈ। ਬਹੁ ਸ਼ਬਦ ਬਹੁ ਅਰਥਾਂ 'ਚ ਆਇਆ ਹੈ, ਪਰ ਇੱਥੇ ਹੰਸ ਦਾ ਅਰਥ ਹੈ ਹਿੰਸਾ। ਹੰਸ ਖੇਤ, ਖੇਤ ਦਾ ਅਰਥ ਹੈ ਮੋਹ। ਤੀਸਰਾ ਸ਼ਬਦ ਹੈ ਲੋਭ, ਲਾਲਚ, ਅਤੇ ਅਗਲਾ ਸ਼ਬਦ ਹੈ ਕੋਪ, ਗੁੱਸਾ। ਇਹ ਚਾਰੇ ਅੱਗ ਨੇ, ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹਿ ਦੱਜੈ ਨਾਨਕਾ, ਜਿਹੜੇ ਇਹਦੇ 'ਚ ਪੈ ਗਏ ਨਾ, ਉਹ ਸੜਨ ਤੋਂ ਬਿਨਾਂ ਬਚ ਹੀ ਨਹੀਂ ਸਕਦੇ। ਅਤੇ ਇੱਧਰ ਗੁਰੂ ਰਾਮਦਾਸ ਕਹਿੰਦੇ ਮੇਰਾ ਅੰਦਰ ਸੜ ਰਿਹਾ ਹੈ, ਤਪ ਰਿਹਾ ਹੈ। ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਪਵਹਿ ਦੱਜੈ ਨਾਨਕਾ, ਜਿਹੜੇ ਇਸ ਵਿੱਚ ਪੈ ਗਏ ਉਹ ਸੜ ਗਏ। ਅਤੇ ਮਹਾਰਾਜ ਕਹਿੰਦੇ ਤਰੀਏ ਕਰਮੀ ਲੱਗ, ਜਿਨ੍ਹਾਂ 'ਤੇ ਬਖਸ਼ਿਸ਼ ਹੋ ਜਾਏ ਉਹ ਇਸ ਅੱਗ ਦੇ ਦਰਿਆ ਵਿੱਚੋਂ ਨਿਕਲ ਜਾਂਦੇ ਆ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਇੱਕ ਤਪਸ਼ੋ ਵਿੱਚ ਜਿਹੜੀ ਬਾਬਾ ਜੀ ਨੇ ਕਹੀ ਕਿ ਜੀਓ ਤਪਤ ਖੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਆਪਾਂ ਯਤਨ ਤੁਹਾਨੂੰ ਪਤਾ ਵੀ ਕਰਨਾ ਗੁਰਬਾਣੀ 'ਚ ਰਹਿ ਕੇ, ਅਤੇ ਆਪ ਗੁਰਬਾਣੀ ਪੜ੍ਹਨ ਵਾਲੇ ਅਤੇ ਸਿੰਘ ਕਾਫੀ ਹੋ। ਅਤੇ ਜਿਹੜਾ ਜਦੋਂ ਬਾਣੀ 'ਚੋਂ ਬਾਣੀ ਦੇ ਅਰਥ ਕਰਾਂਗੇ, ਸੱਚ ਇਹ ਵੀ ਉਹ ਕਥਾ ਹੀ ਸਿਮਰਨ ਬਣ ਜਾਂਦੀ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਅੰਦਰ ਤਪ ਰਿਹਾ ਹੈ ਜਿਵੇਂ ਕੋੜ ਦਾ ਰੋਗ ਕਿਸੇ ਨੂੰ ਲੱਗਾ ਹੋਵੇ। ਜੀਓ ਤਪਤ ਖੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾਏ। ਉਹ ਵੀ ਤਪ ਰਿਹਾ ਹੈ ਜੀ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੈ ਜੀ ਸ੍ਰੀ ਰਾਗ 'ਚ, ਗੁਰੂ ਨਾਨਕ ਸਾਹਿਬ ਦਾ ਪਹਿਲਾ ਸ਼ਬਦ ਇਹ ਵੇ, ਜਿਹੜਾ ਸ਼ਬਦ ਹੈ ਨਾ ਜੀ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਖੋਹੈ ਜੜਾਓ, ਉਸ ਦੀਆਂ ਰਹਾਉ ਦੀਆਂ ਤੁਕਾਂ ਨੇ, ਹਰ ਬਿਨ ਜੀਓ ਜਲ ਬਲ ਜਾਓ। ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰ ਸੜਦਾ ਹੈ, ਹਰ ਬਿਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਉ। ਮੈਂ ਸਿਰਫ ਇੱਕ ਇੰਨੀ ਕੁ ਬੇਨਤੀ ਕੀਤੀ ਜੀ, ਗੁਰਬਾਣੀ ਵਿੱਚ ਇੱਕ ਤਪਸ਼ ਉਹ ਵੀ ਹੈ, ਇੱਕ ਅੱਗ ਉਹ ਵੇ, ਅੱਗ ਦਾ ਕੰਮ ਤੇ ਸਾੜਨਾ ਜੀ, ਇੱਕ ਅੱਗ ਉਹ ਵੇ ਜਿਹੜੇ ਬੰਦੇ ਦੇ ਦੈਵੀ ਗੁਣਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਔਗੁਣਾਂ ਨੂੰ ਪ੍ਰਫੁੱਲਿਤ ਕਰਦੀ ਹੈ, ਔਗਣ ਨਿਕਲਦੇ ਨੇ ਉਹਦੇ ਚੋਂ। ਇੱਕ ਅੱਗ ਉਹ ਵੇ ਜਿਹੜੀ ਗੁਰੂ ਸਾਹਿਬ ਕਹਿ ਰਿਹਾ ਬਿਰਹਾ ਦੀ, ਵਿਛੋੜੇ ਦੀ, ਉਹ ਅੱਗ ਸੱਚ ਹੈ ਕਿ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ, ਮੈਂ ਅਰਜ਼ ਕੀਤੀ, ਉਹ ਸਾਡੇ ਅੰਦਰ ਦੇ ਗੁਣ ਸਾੜਦੀ ਹੈ, ਔਗਣ ਪ੍ਰਗਟ ਕਰਦੀ ਹੈ। ਪਰ ਜਿਹੜੀ ਬੈਰਾਗ ਦੀ ਅੱਗ ਹੈ, ਉਹਦਾ ਸੁਭਾਅ ਹੈ ਜਦੋਂ ਕਿਸੇ ਅੰਦਰ ਬੈਰਾਗ ਪੈਦਾ ਹੋ ਜਾਵੇ, ਉਹਦੇ ਔਗਣ ਸਾੜਨੇ ਸ਼ੁਰੂ ਕਰ ਦਿੰਦੀ, ਤਸੀਰ ਬਦਲ ਜਾਂਦੀ ਉਹਦੀ ਜੀ। ਉਹ ਅੱਗ ਔਗਣ ਸਾੜਦੀ ਹੈ ਅਤੇ ਗੁਣ ਪ੍ਰਫੁੱਲਿਤ ਕਰਦੀ ਹੈ। ਕਿ ਸੜਨ ਨਾਲ ਵੀ ਕੋਈ ਨਿਰਮਲ ਹੋ ਜਾਂਦਾ? ਸੱਚ ਹੈ, ਬਾਣੀ 'ਚ ਇੱਕ ਬਚਨ ਹੁੰਦਾ, ਜਦੋਂ ਸੁਨਾਰ ਕੁਠਾਲੀ 'ਚ ਸੋਨਾ ਪਾਉਂਦਾ ਨਾ ਜੀ, ਉਹ ਥੱਲੇ ਅੱਗ ਬਾਲਦਾ, ਉਸ ਅੱਗ 'ਚ ਤਪਸ਼ ਹੈ, ਅਤੇ ਜਿਉਂ ਜਿਉਂ ਉਹ ਸੇਕ ਕੁਠਾਲੀ 'ਚ ਸੋਨੇ ਨੂੰ ਲੱਗਦਾ, ਸੋਨਾ ਪਿਘਲਦਾ, ਅਤੇ ਪਿਘਲਣ ਤੋਂ ਬਾਅਦ ਉਸ ਕੁਠਾਲੀ ਦੇ ਚਾਰ ਚੁਫੇਰੇ ਉਹ ਸੋਨਾ ਦੌੜਦਾ, ਅਤੇ ਜਿੰਨੀ ਅੱਗ ਤੇਜ਼ ਹੁੰਦੀ ਹੈ ਉਹਨਾਂ ਸੋਨਾ ਚਮਕਦਾ, ਉਹਦੀ ਮਹਿਲ ਸੜਦੀ ਹੈ। ਜਦੋਂ ਕਿਸੇ ਅੰਦਰ ਵਾਹਿਗੁਰੂ ਦਾ ਭੈ, ਬੈਰਾਗ ਦੀ ਅੱਗ ਲੱਗ ਜਾਏ ਨਾ, ਯਾਦ ਰੱਖੋ ਜਿੰਨੀ ਮੱਚਦੀ ਹੈ ਉਨੀ ਬੰਦੇ ਦੇ ਅੰਦਰ ਦੀ ਮਹਿਲ ਸਾੜ ਦਿੰਦੀ, ਉਹਦਾ ਅੰਦਰ ਸੋਨੇ ਦੀ ਤਰ੍ਹਾਂ ਚਮਕਣ ਲੱਗ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪਰ ਇਹ ਇੱਕ ਵੱਖਰਾ ਵਿਸ਼ਾ ਹੈ, ਇਹ 'ਚ ਆਪਾਂ ਇਹ ਪੜ੍ਹਦੇ ਹਾਂ ਆਸਾੜ ਤਪੰਦਾ ਤਿਸ ਲੱਗਾ, ਉਹ ਵੀ ਤਪਸ਼ੇਖ ਹੈ। ਪਰ ਜਿਹੜਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਬਚਨ ਕੀਤਾ ਕਿ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤ ਹੈ, ਜਿਉਂ ਤ੍ਰਿਖਾਵੰਤ ਬਿਨ ਨੀਰ। ਸੱਚ ਹੈ ਕਿ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ ਜਿਹੜਾ ਬੰਦਾ ਚੱਲਦਾ ਹੈ, ਹੁਣ ਪਿਆਸੇ ਬੰਦੇ ਨੂੰ ਉਦਾਹਰਨ ਕੈਸੀ ਦਿੱਤੀ? ਕੋਈ ਹੋਰ ਉਦਾਹਰਨ ਨਹੀਂ ਦਿੱਤੀ। ਇਹ ਨਹੀਂ ਸ਼ਬਦ ਵਰਤਿਆ ਵੀ ਕੱਪੜੇ ਤੋਂ ਬਿਨਾਂ ਜਾਂ ਘਰ ਤੋਂ ਬਿਨਾਂ, ਸਤਿਗੁਰਾਂ ਨੇ ਉਦਾਹਰਨ ਹੀ ਉਹ ਦਿੱਤੀ ਜਿਹਦੇ ਤੋਂ ਬਿਨਾਂ ਬੰਦਾ ਜੀ ਸਕਦਾ ਹੀ ਨਹੀਂ। ਜੇ ਸੱਚਮੁੱਚ ਉਹਦੇ ਤੋਂ ਬਿਨਾਂ ਕਦੀ ਜੀਆ ਜਾ ਸਕਦਾ? ਮਨੁੱਖ ਨੂੰ ਪਿਆਸ ਲੱਗੀ ਹੈ, ਉਸ ਪਿਆਸ ਵਿੱਚ ਇਹ ਸਰੀਰ ਨੂੰ ਪਾਣੀ ਦੀ ਲੋੜ ਹੈ, ਅਤੇ ਜੇ ਉਸ ਪਿਆਸ ਵਾਲੇ ਬੰਦੇ ਨੂੰ ਆਪਾਂ ਕੋਈ ਸੰਸਾਰ ਦੀ ਚੀਜ਼ ਦੇਈਏ ਵੀ ਤੂੰ ਪਾਣੀ ਨਾ ਮੰਗ, ਤੈਨੂੰ ਕੀਮਤੀ ਪਦਾਰਥ ਦੇ ਦਿੰਦੇ ਹਾਂ, ਉਹਨੇ ਸੋਨਾ ਫੂਕਣਾ? ਉਹਨੂੰ ਕਹੇ ਤੈਨੂੰ ਹੀਰੇ ਮੋਤੀ ਦੇ ਦਿੰਦੇ ਹਾਂ, ਉਹਨੇ ਹੀਰੇ ਮੋਤੀ ਚੱਟਣੇ ਆ ਜੀ? ਦੁਨੀਆਂ ਦੀ ਕੋਈ ਚੀਜ਼ ਪਿਆਸੇ ਬੰਦੇ ਨੂੰ ਰਜਾ ਨਹੀਂ ਸਕਦੀ ਸਵਾਏ ਪਾਣੀ ਤੋਂ, ਕਿਉਂਕਿ ਪਾਣੀ ਮਿਲੇਗਾ ਤੇ ਉਹਦੀ ਜ਼ਿੰਦਗੀ ਹੈ, ਜੇ ਪਾਣੀ ਨਹੀਂ ਤੇ ਪਿਆਰਿਓ ਉਹਦੀ ਮੌਤ ਹੈ। ਸਤਿਗੁਰਾਂ ਨੇ ਉਦਾਹਰਨ ਉਹ ਲਈ ਜਿਹਦੇ ਤੋਂ ਬਿਨਾਂ ਬੰਦਾ ਜਿੰਦਾ ਰਹਿ ਹੀ ਨਹੀਂ ਸਕਦਾ। ਮਹਾਰਾਜ ਜੀ ਨੇ ਸ਼ਬਦ ਵਰਤਿਆ ਜੋ ਤ੍ਰਿਖਾਵੰਤ ਬਿਨ ਨੀਰ, ਜਿਵੇਂ ਪਿਆਸਾ ਬੰਦਾ ਪਾਣੀ ਤੋਂ ਬਿਨਾਂ ਤੜਫਦਾ ਹੈ, ਉਹਦਾ ਹੋਰ ਕੋਈ ਰਾਹ ਹੀ ਨਹੀਂ। ਦੱਸੋ ਕੋਈ ਰਾਹ ਨਹੀਂ ਹੋਰ, ਸਿਰਫ ਉਹਨੂੰ ਪਾਣੀ ਹੀ ਚਾਹੀਦਾ ਹੈ, ਪਾਣੀ ਤੋਂ ਬਿਨਾਂ ਉਹ ਜੀ ਨਹੀਂ ਸਕਦਾ। ਸਤਿਗੁਰਾਂ ਨੇ ਕਿਹਾ ਬਸ ਭਾਈ ਸਿੱਖੋ ਕਿ ਵਾਹਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਸਾਡਾ ਅੰਦਰ ਇਸ ਤਰ੍ਹਾਂ ਤਪ ਰਿਹਾ, ਕਿੰਨੀ ਬੇਬਲਤਾ ਹੈ ਕਿ ਜਿਵੇਂ ਪਾਣੀ ਤੋਂ ਬਿਨਾਂ ਬੰਦਾ ਤੜਫਦਾ ਹੈ। ਅਰਜ਼ ਹੈ ਸਤਿਗੁਰਾਂ ਨੇ ਇੱਥੇ ਦਰਸ਼ਨਾਂ ਦੀ ਤਾਂਘ ਕੇ, ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਸ਼ਨਾਂ ਦੀ ਝਲਕ ਮਿਲੀ ਹੈ ਜੀ। ਹਾਲਾਂਕਿ ਅਸੀਂ ਇਹ ਨਿਰਗੁਣ ਰੂਪ ਵਿੱਚ ਵੀ ਪਰਮਾਤਮਾ ਜੀ ਬਾਰੇ ਪੜ੍ਹਦੇ ਹਾਂ ਅਤੇ ਸਰਗੁਣ ਰੂਪ ਬਾਰੇ ਵੀ ਪੜ੍ਹਦੇ ਹਾਂ। ਸਰਗੁਣ ਰੂਪ ਬਾਰੇ ਵੀ ਹੈ ਜੀ ਮਹਾਰਾਜ ਜੀ ਦਾ। ਦੇਖੋ ਇਸਲਾਮ ਨੇ ਨਾ ਜੀ ਜਿੰਨੇ ਰੱਬ ਦੇ ਨਾਂ ਲਏ, 99 ਨਾਂ ਲਏ ਆ, ਸਭ ਤੋਂ ਪਹਿਲਾਂ ਉਹਨਾਂ ਨੇ ਨਾਂ ਵਰਤਿਆ ਅੱਲਾਹ। ਸਾਰੀ ਸਿਫਤਾਂ ਨੇ ਉਹਦੀਆਂ, ਉਹ ਕਦੀ ਵੀ ਰੱਬ ਦਾ ਨਾਮ ਐਸਾ ਨਹੀਂ ਵਰਤਣਗੇ ਜਿਹਦੇ ਨਾਲ ਉਹਦਾ ਢਾਂਚਾ ਬਣਦਾ ਹੋਵੇ। ਫਿਰ ਬੇਨਤੀ ਸੁਣਿਓ, ਕੋਈ ਨਾਮ ਐਸਾ ਨਹੀਂ ਵਰਤਣਗੇ ਜਿਸ ਦੇ ਨਾਲ ਅੱਖਰਾਂ ਵੀ ਤਸਵੀਰ ਬਣਦੀ ਹੋਵੇ, ਹੱਥ ਨਾਲ ਨਹੀਂ ਅੱਖਰਾਂ 'ਚ ਹੀ ਤਸਵੀਰ ਬਣੇ। ਪਰ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਮਿਲਦੇ, ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ, ਤੇਰੇ ਬੰਕੇ ਲੋਇਣ ਦੰਤਰਸ਼ਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਹੁਣ ਮੇਰੀ ਬੇਨਤੀ ਹੈ ਜੀ, ਧਿਆਨ ਨਾਲ ਸੁਣਿਓ, ਕਿ ਇਹ ਲਫਜ਼ਾਂ ਵੀ ਤਸਵੀਰ ਬਣ ਨਹੀਂ ਰਹੀ? ਜੇ ਮੈਂ ਇਹ ਸ਼ਬਦ ਵਰਤ ਰਿਹਾ ਵਾਂ, ਤੇਰੇ ਦੰਦ ਬੜੇ ਚੰਗੇ ਆ, ਤੇਰੇ ਵਾਲ ਬੜੇ ਸੋਹਣੇ ਆ, ਤੇਰੇ ਬੰਕੇ ਲੋਇਣ, ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਤੇਰੇ ਦੰਦ ਬੜੇ ਚੰਗੇ ਆ, ਤੇਰੇ ਕੇਸ ਬੜੇ ਲੰਮੇ ਆ, ਤਸਵੀਰ ਨਾ ਵੀ ਬਣੇ ਪਰ ਯਾਦ ਰੱਖੋ ਲਫਜ਼ਾਂ ਵਿੱਚ ਤਾਂ ਉਹ ਚਿੱਤਰ ਬਣ ਗਿਆ ਨਾ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਜਿਵੇਂ ਬਾਣੀ 'ਚ ਇੱਕ ਪਾਠ ਅਸੀਂ ਹੋਰ ਕਰਨੇ ਹਾਂ ਜੀ, ਸਤਿਗੁਰੂ ਕਿਰਪਾ ਕਰਨ, ਮੈਂ ਹਰ ਥਾਂ ਕਹਿੰਦਾ ਹੰਕਾਰ 'ਚ ਨਹੀਂ, ਗੁਰਬਾਣੀ ਦਾ ਅਭਿਆਸ ਜਿੰਨਾ ਕਰਾਂਗੇ ਨਾ ਪਿਆਰਿਓ, ਯਾਦ ਰੱਖਿਓ ਇਹ ਦੁਨੀਆਂ ਦੀ ਕੋਈ ਵੀ ਤਾਕਤ ਇਹਨੂੰ ਖੋ ਨਹੀਂ ਸਕਦੀ। ਸੱਚ ਇਹ ਵੇ, ਜੇ ਮੰਨ ਲਓ ਅਸੀਂ ਸ਼ਬਦ ਨਾਮ ਹੀ ਬੋਲ ਸਕੀਏ, ਗਲਾ ਖਤਮ ਹੋ ਜਾਏ, ਸ਼ਬਦ ਅਸੀਂ ਕੰਨਾਂ ਨਾਲ ਸੁਣ ਵੀ ਨਾ ਸਕੀਏ, ਲਫਜ਼ ਨਾਮ ਹੀ ਨਿਕਲੇ, ਜਿਹੜਾ ਸ਼ਬਦ ਦਾ ਅਭਿਆਸੀ ਹੈ ਨਾ, ਉਹ ਬਿਨਾਂ ਸੁਣ ਤੋਂ ਬਿਨਾਂ ਬੋਲਣ ਤੋਂ ਸ਼ਬਦ ਉਹਦੇ ਅੰਦਰ ਤਾਂ ਵੀ ਵਰਦਾ ਰਹਿੰਦਾ ਹੈ, ਕਿਉਂਕਿ ਸ਼ਬਦ ਦੀ ਤਸੀਰ ਐਸੀ ਹੈ। ਮੰਨ ਲਓ ਨਾਮ ਹੀ ਕੋਈ ਬੋਲੇ, ਸ਼ਬਦ ਫੁਰਨੇ ਦੇ ਤੌਰ 'ਤੇ, ਮਾਨਸਿਕ ਤੌਰ 'ਤੇ ਉਸ ਬੰਦੇ ਦੇ ਅੰਦਰ ਕੰਮ ਕਰੀ ਜਾਂਦਾ ਹੈ। ਸਤਿਗੁਰਾਂ ਜੀ ਦਾ ਇੱਕ ਹੋਰ ਬਚਨ ਹੈ, ਉਹਦੇ ਵਿੱਚ ਵੀ ਤੁਸੀਂ ਦੇਖੋ ਸ਼ਬਦ ਕੀ ਵਰਤਿਆ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਇਹ ਚਿੱਤਰ ਬਣ ਰਿਹਾ। ਚਾਲ ਜਦੋਂ ਜ਼ਿਕਰ ਕਰਾਂਗੇ ਤਾਂ ਸਾਡਾ ਪੈਰਾਂ ਵੱਲ ਖਿਆਲ ਨਹੀਂ ਜਾਣਾ, ਚਾਲ ਦਾ ਸੰਬੰਧ ਸਾਡੇ ਪੈਰਾਂ ਨਾਲ ਹੈ। ਤੇਰੀ ਚਾਲ ਬੜੀ ਸੋਹਣੀ ਹੈ, ਤੁਹਾਡੀ ਬਾਣੀ ਬੜੀ ਮਿੱਠੀ ਹੈ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਭਾਨੀ, ਇੱਛ ਮਨ ਕੀ ਪੂਰੀ ਹੈ, ਸਾਰੰਗ ਜਿਉਂ ਪੱਗ ਧਰੈ ਠਿਮ ਠਿਮ। ਹੁਣ ਦੇਖੋ ਉਦਾਹਰਨ ਕੀ ਦੇ ਦਿੱਤੀ, ਇੱਕ ਤਾਂ ਚਲੋ ਸਾਰੰਗ ਪਾਣੀ ਦਾ ਅਰਥ ਜਿਹਨੇ ਤੀਰ ਕਮਾਲ, ਇੱਥੇ ਸਾਰੰਗ ਦਾ ਅਰਥ ਜੀ ਹਾਥੀ, ਜਿਵੇਂ ਹਾਥੀ ਮਸਤ ਚਾਲ ਚੱਲਦਾ ਹੈ, ਇਹ ਕਰਤੇ ਪੁਰਖ ਵਾਹਿਗੁਰੂ ਜੀ ਆਪ ਜੀ ਦੀ ਚਾਲ ਵੀ ਇਸੇ ਤਰ੍ਹਾਂ ਮਸਤ ਹੈ, ਸਾਰੰਗ ਜਿਉਂ ਪੱਗ ਧਰੈ ਠਿਮ ਠਿਮ, ਆਪ ਆਪ ਸੰਧੂਰੇ। ਹੇ ਵਾਹਿਗੁਰੂ ਜੀ ਤੁਹਾਡੀ ਚਾਲ ਤਾਂ ਹਾਥੀ ਦੀ ਚਾਲ ਨੂੰ ਮਸਤ ਕਰ ਪਿੱਛੇ ਛੱਡਦੀ, ਇਹ ਸਰਗੁਣ ਹੈ ਨਾ ਜੀ। ਇੱਕ ਹੋਰ ਬੇਨਤੀ, ਤੁਸੀਂ ਇੱਕ ਪਾਠ ਸੁਣਦੇ ਹੋ, ਭਗਤ ਨਾਮਦੇਵ ਸ਼ਬਦ ਅਕਸਰ ਸਿੰਘ ਪੜ੍ਹਦੇ ਆ ਜੀ, ਜ਼ਿਆਦਾ ਸ਼ਬਦ ਜਿਹੜੇ ਨੇ ਉਹ ਪੜ੍ਹੇ ਜਾਂਦੇ ਆ ਜੀ। ਇਹ ਪੜ੍ਹਿਆ ਜਾਂਦਾ ਕਿ ਦਵਾਰਕਾ ਨਗਰੀ ਕਾਹੇ ਕਿ ਮਗੋਲ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ। ਇਹ ਸ਼ਬਦ ਕੀ ਹੈ, ਕੀ ਇਹ ਸਰਗੁਣ ਰੂਪ 'ਚ ਨਹੀਂ ਦੱਸ ਰਿਹਾ ਕਿ ਤੇਰੇ ਬੋਲ ਬੜੇ ਮਿੱਠੇ ਨੇ ਅਤੇ ਤੇਰੀ ਜਿਹੜੀ ਪੱਗ, ਤੇਰੀ ਦਸਤਾਰ ਹੈ ਉਹ ਵੀ ਬਹੁਤ ਸੋਹਣੀ ਹੈ। ਮੈਂ ਸਿਰਫ ਇੱਕ ਬੇਨਤੀ ਕੀਤੀ ਜੀ ਕਿ ਆਤਮਕ ਅਨੁਭਵ ਵਿੱਚ ਫਿਰ ਅਰਜ਼ ਸੁਣਿਓ, ਉਂਝ ਰੱਬ ਦੀ ਕੋਈ ਤਸਵੀਰ ਨਹੀਂ ਬਣ ਸਕਦੀ ਕਿ ਚਿੱਤਰੰਗ ਬਖੀਨਾ। ਜਦੋਂ ਅਨੁਭਵ ਵਿੱਚ ਅਭਿਆਸ ਕਰਕੇ ਕੋਈ ਉਤਰਦਾ ਹੈ, ਜਿਹੋ ਜਿਹਾ ਖਿਆਲ ਉਹਦੇ ਅੰਦਰ ਬਣਦਾ ਹੈ, ਕਿਉਂਕਿ ਪਰਮੇਸ਼ਵਰ ਸਰਬ ਕਲਾ ਸਮਰੱਥ ਨੇ ਸੱਚ ਉਹਦੀ ਸੁਰਤ ਵਿੱਚ ਉਹੋ ਜਿਹਾ ਝਲਕਾ ਵੀ ਦੇ ਜਾਂਦੇ। ਮਹਾਰਾਜ ਉਸ ਦਰਸ਼ਨ ਦਾ ਜ਼ਿਕਰ ਕਰ ਰਹੇ ਹਾਂ, ਪਿਛਲੇ ਦਿਨ ਮੈਂ ਉਹ ਦਿਨ ਭਾਈ ਸਾਹਿਬ ਰਜਿੰਦਰ ਸਿੰਘ ਸ਼ਬਦ ਪੜ੍ਹ ਰਹੇ ਸਨ, ਜਿਸ ਦਿਨ ਪਹਿਲੇ ਦਿਨ ਮੈਂ ਤੇਸੀ ਕਥਾ ਸ਼ੁਰੂ ਕੀਤੀ, ਉਹ ਸੀ ਉਹਨਾਂ ਅਖੀਰ 'ਤੇ ਪੜ੍ਹਿਆ ਸੀ, ਪੰਥ ਨਿਹਾਰਾ ਕੰਮ ਨਹੀਂ, ਲੋਚਨ ਭਰੀ ਲੈ ਉਸਾਸਾ ਉਰਨਾ ਭੀਜੈ ਪੱਗ ਨਾ ਕਿੱਸਾ, ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ, ਬੇਗਮ ਲੀਜੈ ਆਪਣੇ ਰਾਮ ਪਿਆਰੇ। ਉਂਝ ਪੁਰਾਣੇ ਜਿਹੜੇ ਲੋਕ ਸਨ ਉਹ ਦਰਸ਼ਨ ਦੀ ਝਲਕ ਚਾਰ ਤਰੀਕਿਆਂ ਨਾਲ ਮੰਨਦੇ ਨੇ, ਚਾਰ ਤਰੀਕੇ ਨੇ। ਸਭ ਤੋਂ ਪਹਿਲਾ ਤਰੀਕਾ ਹੈ, ਜੇ ਸੁਣੋ ਤਾਂ ਵੀ ਉਹ ਚਾਰ ਤਰੀਕੇ ਸਨ। ਪਹਿਲਾ ਤਰੀਕਾ ਸੀ ਜੀ ਪ੍ਰਤੱਖ ਦਰਸ਼ਨ, ਚਾਰ ਤਰੀਕਿਆਂ ਨਾਲ ਦਰਸ਼ਨ ਕਹਾਂਗਾ, ਪ੍ਰਤੱਖ ਦਰਸ਼ਨ। ਦੂਜਾ ਸੀ ਜੀ ਚਿੱਤਰ ਦਰਸ਼ਨ, ਤੀਸਰਾ ਹੈ ਸਰਵਣ ਦਰਸ਼ਨ, ਅਤੇ ਚੌਥਾ ਹੈ ਸੁਪਨ ਦਰਸ਼ਨ। ਫਿਰ ਅਰਜ਼ ਸੁਣਿਓ, ਸਰਵਣ ਦਰਸ਼ਨ ਸਾਡੇ ਦਿਮਾਗ ਦਾ ਇਹ ਕੰਮ ਹੈ ਜੀ। ਚਲੋ ਅੱਜ ਤਾਂ ਫੋਨ ਆ ਗਏ, ਬਹੁਤ ਕੁਛ ਆ ਗਿਆ, ਜਦ ਕੋਈ ਦੇਖ ਲੈਂਦੇ ਹਾਂ, ਜਦੋਂ ਸਿਰਫ ਚਿੱਠੀ ਆਉਂਦੀ ਸੀ ਅਤੇ ਫੋਟੋ ਵੀ ਨਹੀਂ ਸੀ, ਸਮਝ ਲਓ ਆਪਾਂ ਕੰਨਾਂ ਨਾਲ ਉਹਦੀ ਗੱਲ ਸੁਣਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਜੀ, ਪੁਰਾਣੇ ਸਮੇਂ ਜਦੋਂ ਬੇਟੀ ਦਾ ਰਿਸ਼ਤਾ ਕਰਦੇ ਸਾਂ, ਬੇਟੀ ਨੇ ਆਪਣਾ ਪਤੀ ਨਹੀਂ ਦੇਖਿਆ, ਆਪ ਸਭ ਨੂੰ ਪਤਾ, ਅਤੇ ਲੜਕੇ ਨੇ ਜਿਹਦੇ ਨਾਲ ਵਿਆਹ ਹੋਣਾ ਉਹ ਬੀਬੀ ਨਹੀਂ ਦੇਖੀ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਉਹਦੀਆਂ ਸਹੇਲੀਆਂ ਉਹਦੇ ਪਤੀ ਬਾਰੇ ਕੋਈ ਵਾਰਤਾਲਾਪ ਕਰਦੀਆਂ ਸਨ, ਦੇਖਿਆ ਉਹਨੇ ਨਹੀਂ, ਪਰ ਸੁਣ ਸੁਣ ਕੇ ਉਹਦੇ ਮਨ ਦੇ ਅੰਦਰ ਪਤੀ ਦਾ ਆਪਣੇ ਆਪ ਹੀ ਢਾਂਚਾ ਬਣੀ ਜਾਂਦਾ ਸੀ। ਕੁਆਰ ਕੰਨਿਆ ਜੈਸੇ ਸੰਗ ਸਹੇਰੀ, ਪ੍ਰਹਿ ਬਚਨ ਉਪਹਾਸ ਕਹੋ ਮਹਾਰਾਜ ਧੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੁਆਰੀ ਕੰਨਿਆ ਪਤੀ ਨਹੀਂ ਦੇਖਿਆ, ਪਰ ਜਦੋਂ ਸਹੇਲੀਆਂ ਨਾਲ ਜਾਂਦੀ ਹੈ ਤੇ ਉਦੋਂ ਆਪਣੀਆਂ ਸਹੇਲੀਆਂ ਨਾਲ ਜਦੋਂ ਉਹਦੇ ਪਤੀ ਦੀ ਗੱਲ ਕਰਦੀਆਂ ਨੇ, ਸੱਚ ਇਹ ਉਹ ਇਕੱਲੀ ਬੈਠੀ, ਮੇਰੀ ਇਸ ਬੇਨਤੀ ਨੂੰ ਸੱਟ ਨਾ ਪਾਇਓ, ਸੱਚ ਹੈ ਕਿ ਉਹ ਇਹ ਦੁਨਿਆਵੀ ਉਦਾਹਰਣ ਹੈ, ਉਹ ਇਕੱਲੀ ਬੈਠੀ ਉਹਨਾਂ ਗੱਲਾਂ ਨੂੰ ਕੰਨਾਂ ਨਾਲ ਸੁਣ ਸੁਣ ਕੇ ਆਪਣੇ ਮਨ ਵਿੱਚ ਆਨੰਦਿਤ ਹੁੰਦੀ ਸੀ। ਪਿਆਰਿਓ, ਜਿਵੇਂ ਇੱਕ ਕੁਆਰੀ ਕੰਨਿਆ ਪਤੀ ਦੀਆਂ ਗੱਲਾਂ ਸੁਣ ਕੇ ਪ੍ਰਸੰਨ ਹੁੰਦੀ ਹੈ, ਜਿਹੜਾ ਵਾਹਿਗੁਰੂ ਜੀ ਦੇ ਰਸਤੇ 'ਤੇ ਤੁਰਿਆ ਹੈ ਨਾ, ਚੇਟਕ ਲੱਗ ਜਾਏ ਸਹੀ, ਨਾ ਵੀ ਮਿਲਿਆ ਹੋਵੇ, ਆਪਣੇ ਪ੍ਰੀਤਮ ਦੀਆਂ ਬਾਤਾਂ ਸੁਣ ਸੁਣ ਕੇ ਪ੍ਰਸੰਨ ਹੁੰਦਾ, ਉਹ ਸਰਵਣ ਦਰਸ਼ਨ ਕਰਦਾ। ਜਦੋਂ ਉਹਨੇ ਸੁਣੀ ਗੱਲ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ, ਮੈਂ ਮੰਨ ਲਓ ਕੋਈ ਸਾਖੀ ਸੁਣਾਵਾਂਗਾ, ਮੈਂ ਤੁਸੀਂ ਕੁਝ ਨਹੀਂ ਦੇਖਿਆ, ਪਰ ਜਿਉਂ ਜਿਉਂ ਸਾਖੀ ਚੱਲੇਗੀ ਆਪਣੇ ਅੰਦਰ ਝਾਤੀ ਮਾਰਿਓ, ਤੁਸੀਂ ਨਾਲ ਨਾਲ ਤਸਵੀਰ ਬਣਾਈ ਜਾਓਗੇ। ਹਰ ਬੰਦਾ ਬਣਾਉਂਦਾ ਜੀ, ਉਹ ਸਰਵਣ ਦਰਸ਼ਨ ਹੈ, ਇਹ ਇਹ ਸਾਖ ਹੈ, ਉਹਨੂੰ ਕੰਨਾਂ ਨਾਲ ਸੁਣਿਆ ਜਾ ਸਕਦਾ ਜੀ। ਅਗਲੀ ਬੇਨਤੀ, ਸਰਵਣ ਦਰਸ਼ਨ ਤੋਂ ਬਾਅਦ ਹੈ ਇੱਕ ਚਿੱਤਰ ਦਰਸ਼ਨ, ਕਿ ਤਸਵੀਰ ਬਣਾਈ ਜਾਂਦੀ ਸੀ। ਉਂਝ ਗੁਰੂ ਕਾਲ ਵਿੱਚ ਇੱਕ ਤਸਵੀਰ ਦਾ ਜ਼ਿਕਰ ਹੁੰਦਾ ਹੈ ਜੀ, ਇੱਕ ਤਾਂ ਬੁਲਾਕੀ ਦਾਸ ਦੀ ਮਾਂ ਨੂੰ ਬਣਾ ਕੇ ਦਿੱਤੀ, ਖਿੱਚੀ ਨਹੀਂ, ਮੁਸ਼ੱਵਰ ਨੇ ਬਣਾਈ ਸੀ। ਸਾਡੇ ਇਤਿਹਾਸ ਵਿੱਚ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਢਾਕੇ ਦੀ ਘਟਨਾ ਹੈ, ਪਰ ਇਹਨੂੰ ਮੂਰਤੀ ਪੂਜਾ ਵੱਲ ਨਾ ਲਿਜਾਇਓ, ਬਜ਼ੁਰਗ ਮਾਈ ਸੀ, ਚਿੱਤਰਕਾਰ ਨੇ ਕਿਹਾ ਜਾਂਦਾ ਇੱਥੋਂ ਤੱਕ ਹਜ਼ੂਰ ਦਾ ਬਣਾ ਦਿੱਤਾ, ਪਰ ਚਿੱਤਰਕਾਰ ਕੋਲ ਇੰਨੀ ਤਾਕਤ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੂਪ ਬਣਾ ਸਕ, ਉਹ ਝਾਲ ਨਹੀਂ ਝੱਲ ਸਕਿਆ ਜੀ, ਉਹ ਨਹੀਂ ਝਾਲ ਝੱਲ ਸਕਿਆ। ਸਾਡਾ ਇਤਿਹਾਸ ਕਹਿੰਦਾ ਹਜ਼ੂਰ ਨੇ ਬੁਰਸ਼ ਲੈ ਕੇ ਆਪਣਾ ਆਪ ਚਿੱਤਰ ਚਿਹਰੇ ਦਾ ਬਣਾ ਦਿੱਤਾ ਸੀ, ਉਹ ਇੱਥੋਂ ਤੱਕ ਬਣਾ ਸਕਿਆ, ਉਹ ਮਹਾਰਾਜ ਦੇ ਸਰੂਪ ਨੂੰ ਝੱਲ ਹੀ ਨਹੀਂ ਸਕਿਆ। ਇੱਕ ਜ਼ਿਕਰ ਅਸੀਂ ਇਹ ਪੜ੍ਹਦੇ ਸੁਣਦੇ ਹਾਂ ਜੀ, ਕਿ ਐਸੀ ਤਸਵੀਰ ਦਾ, ਪਰ ਮੈਂ ਬੇਨਤੀ ਕਰਾਂਗਾ, ਚਿੱਤਰ ਦਰਸ਼ਨ ਦਾ ਸੰਬੰਧ ਕੇਵਲ ਕਾਗਜ਼ ਨਾਲ ਨਹੀਂ, ਚਿੱਤਰ ਦਰਸ਼ਨ ਦਾ ਸੰਬੰਧ ਵੀ ਸਾਡੇ ਖਿਆਲ ਦੇ ਨਾਲ ਹੈ। ਫਿਰ ਜੇ ਥੋੜ੍ਹਾ ਬਰੀਕੀ ਨਾਲ ਦੇਖੀਏ, ਜੋ ਅਸੀਂ ਸੁਣਦੇ ਹਾਂ ਉਸ ਸੁਣੇ ਹੋਏ ਨੂੰ ਆਪਣੇ ਅੰਦਰ ਬਣਾ ਲੈਂਦੇ ਆਪਾਂ, ਅਤੇ ਕਈ ਵਾਰੀ ਅਗਲਾ ਜਿਹੜਾ ਸਟੈਪ ਹੁੰਦਾ ਸੁਣਿਆ, ਸਾਡੇ ਖਿਆਲ ਨੇ ਉਹ ਤਸਵੀਰ ਬਣਾ ਲਈ, ਕਿ ਹੋ ਸਕਦਾ ਚਲੋ ਆਹ ਬਾਹਰ ਦੀਆਂ ਫੋਟੋਆਂ ਤਾਂ ਬੜੀਆਂ ਨੇ, ਇੱਕ ਫੋਟੋ ਨਾਲ ਮਹਾਰਾਜ ਦੀ ਦੂਜੀ ਫੋਟੋ ਨਹੀਂ ਰੱਖਦੀ, ਰਲਦੀ ਹੈ ਜੀ ਕੋਈ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੁੱਦੀਆਂ, ਪਰ ਮੈਂ ਉਹੀ ਤੁਹਾਨੂੰ ਇੱਕ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਦੀ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਸਨ, ਕੌਣ ਕਹਿੰਦਾ ਨਹੀਂ ਬਣਦੀ, ਕਹਿੰਦਾ ਰੰਗਾਂ ਨਾਲ ਨਹੀਂ ਬਣਦੀ, ਕਾਗਜ਼ 'ਤੇ ਨਹੀਂ ਬਣਦੀ, ਮੈਟਲ ਨਾਲ ਨਹੀਂ ਬਣਦੀ, ਪੱਥਰ 'ਤੇ ਨਹੀਂ ਬਣਦੀ, ਲੱਕੜ 'ਤੇ ਨਹੀਂ ਬਣਦੀ, ਕਿਸੇ ਧਾਤ 'ਤੇ ਨਹੀਂ ਬਣਦੀ। ਕਹਿੰਦੇ ਜਦੋਂ ਸਿੱਖ ਅੰਮ੍ਰਿਤ ਛੱਕ ਕੇ ਰਹਿਤਵਾਨ ਹੋ ਜਾਂਦਾ ਹੈ ਨਾ, ਉਹਦੇ ਹਿਰਦੇ 'ਤੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣ, ਉਹ ਬੋਲਦੀ ਹੈ, ਉਹ ਸੁਣਦੀ ਹੈ, ਉਹ ਮਹਿਸੂਸ ਕਰਦੀ ਹੈ। ਇਸੇ ਕਰਕੇ ਸਤਿਗੁਰਾਂ ਨੇ ਕਿਰਪਾ ਕੀਤੀ ਜੀ, ਮੈਂ ਬੇਨਤੀ ਕਰਾਂਗਾ, ਪਹਿਲਾਂ ਆਪਾਂ ਸੁਣਨੇ ਹਾਂ, ਗੱਲ ਚੱਲ ਰਹੀ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ। ਉਂਝ ਮੇਰੀ ਇੱਛਾ ਸੀ ਵੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਔਰ ਜ਼ਰੂਰ ਗੱਲ ਕਰਾਂਗਾ, ਸੁਣ ਕੇ ਬਣਦੀ ਹੈ, ਉਸ ਤੋਂ ਬਾਅਦ ਉਹ ਚਿੱਤਰ ਬਣਦਾ ਹੈ। ਤੀਸਰਾ, ਜੋ ਸੁਣ ਕੇ ਅਸੀਂ ਸਭ ਕੌਨਸ਼ੀਅਸ ਮਾਇੰਡ ਵਿੱਚ ਬਣਾ ਕੇ ਘਰ ਚਲੇ ਗਏ ਗੁਰਦੁਆਰਿਓਂ, ਕਈ ਵਾਰੀ ਤੁਸੀਂ ਦੇਖੋਗੇ ਰਾਤ ਸੁਪਨੇ ਵਿੱਚ ਉਹ ਪ੍ਰਗਟ ਹੋ ਜਾਂਦਾ, ਜੋ ਸੁਣਿਆ ਉਹ ਅੰਦਰ ਚਲਾ ਗਿਆ, ਅਚੇਤ ਮਨ ਕਹਿ ਲਓ, ਅਚੇਤ ਮਾਇੰਡ ਨੇ ਉਹ ਸਾਰੀਆਂ ਗੱਲਾਂ ਕਥਾ ਦੀਆਂ, ਤੁਸੀਂ ਦੇਖੋ ਨਿੱਕੇ ਨਿਆਣੇ ਨੂੰ ਰਾਤ ਕਹਾਣੀ ਸੁਣਾਓ, ਉਹਨੂੰ ਕਿਸੇ ਸ਼ੇਰ ਦੀ, ਕਿਸੇ ਜਾਨਵਰ ਦੀ, ਸੱਪ ਦੀ, ਜੇ ਤੁਸੀਂ ਡਰਾਵਣੀ ਕਹਾਣੀ ਸੁਣਾਓਗੇ ਨਾ, ਉਹ ਰਾਤ ਨੂੰ ਰੋਵੇਗਾ, ਉਹਨੇ ਸੱਪ ਨਹੀਂ ਵੀ ਵੇਖਿਆ, ਉਹਨੇ ਕੋਈ ਚੀਜ਼ ਨਹੀਂ ਦੇਖੀ ਡਰਾਵਣੀ, ਉਹਨੇ ਜਾਨਵਰ ਦੇਖੇ ਹੀ ਨਹੀਂ, ਸਿਰਫ ਆਪਾਂ ਅੱਖਰਾਂ ਨਾਲ ਸੁਣਾ ਦਿੱਤਾ, ਉਸ ਬੱਚੇ ਦੇ ਸਭ ਕੌਨਸ਼ੀਅਸ ਨਿਰਮਲ ਮਾਇੰਡ ਨੇ ਉਹਨੂੰ ਆਪਣੇ ਅੰਦਰ ਅੱਖਰਾਂ ਨੂੰ ਬੰਦ ਕਰ ਲਿਆ, ਰਾਤ ਨੂੰ ਸੁਪਨੇ 'ਚੋਂ ਡਰਦਾ ਹੈ। ਜੇ ਸਵੇਰੇ ਪੁੱਛੋ ਕਹੇਗਾ ਮੈਨੂੰ ਕੁੱਤਾ ਵੱਢਣ ਲੱਗਾ, ਸੱਪ ਡੰਗ ਮਾਰਦਾ ਸੀ। ਪਿਆਰਿਓ, ਜਿਹੜਾ ਸਤਿਗੁਰੂ ਦੀਆਂ ਬਾਤਾਂ ਨੂੰ ਹਿਰਦੇ 'ਚ ਵਸਾਉਂਦਾ ਹੈ ਉਹਨੂੰ ਆਪਾਂ ਸੁਪਨ ਦਰਸ਼ਨ ਕਹਿੰਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੁਪਨ ਦਰਸ਼ਨ ਨੂੰ ਸਵੀਕਾਰ ਕੀਤਾ ਹੈ। ਤਬ ਦੇਖੋ ਪ੍ਰਭ ਆਪਣਾ ਆਤਮਕੈ ਰੰਗ, ਜਾਗਣ ਅਤੇ ਸੁਪਨਾ ਭਲਾ ਵਸੀਐ ਪ੍ਰਭ ਸੰਗ। ਜਿਵੇਂ ਇੱਕ ਪਾਠ ਹੈ, ਸੁਪਨੇ ਉਬੀ ਭਈ ਗਇਓ ਕੀ ਨਾ ਅੰਚਲਾ ਫੁਨੇ, ਕਹਿੰਦੇ ਸੁਪਨਾ ਆਇਆ, ਚੰਗੀ ਭਲੇ ਸੁੱਤੀ ਸਾਂ, ਸੁਪਨੇ 'ਚ ਆਇਆ ਅਤੇ ਇੱਕੋ ਦਮ ਉੱਠੀ ਉਹਦਾ ਲੜ ਪਕੜਨ ਵਾਸਤੇ, ਪਰ ਲੜ ਹੱਥ ਵਿੱਚ ਨਹੀਂ, ਇਹਦਾ ਮਤਲਬ ਸੁਪਨ ਦਰਸ਼ਨ ਹੈ। ਮੈਂ ਬੇਨਤੀ ਕਰਾਂਗਾ, ਫਿਰ ਸੁਣਿਓ, ਸਰਵਣ ਦਰਸ਼ਨ, ਸੁਪਨ ਦਰਸ਼ਨ, ਚਿੱਤਰ ਦਰਸ਼ਨ, ਅਤੇ ਚੌਥਾ ਹੈ ਪ੍ਰਤੱਖ ਦਰਸ਼ਨ। ਪ੍ਰਤੱਖ ਦਰਸ਼ਨ ਕਿਸੇ ਟਾਵੇਂ ਟਾਵੇਂ ਨੂੰ ਜੀ, ਹਾਂ ਜਿੰਨਾ ਦੇਖਿਆ ਉਹ ਬੋਲ ਸਕੇ। ਮੂਸਾ ਬਾਰੇ ਕਿਹਾ ਜਾਂਦਾ ਕਿ ਉਹ ਕਤੂਰ ਤੇ ਰੱਬ ਨਾਲ ਗੱਲਾਂ ਕਰਦਾ ਸੀ। ਚਲੋ ਇੱਕ ਉਦਾਹਰਣ ਹੀ ਹੈ ਨਾ, ਉਹ ਰੱਬ ਨਾਲ ਰੋਜ਼ ਗੱਲਾਂ ਕਰਦਾ। ਇੱਕ ਦਿਨ ਉਹਨੇ ਕਿਹਾ ਕਿ ਤੂੰ ਪਰਦੇ ਪਿੱਛੇ ਗੱਲਾਂ ਕਰਨਾ ਮੇਰੇ ਮਹਿਬੂਬ। ਇੱਕ ਦਿਨ ਪਰਦਾ ਲਾ ਤੇ ਸਹੀ, ਸਾਹਮਣੇ ਤਾਂ ਭਾਵੇਂ ਚਲੋ ਦੂਸਰੇ ਮੱਤ ਹੈ, ਪਰ ਉਹਨਾਂ ਜਦੋਂ ਕਹਿੰਦੇ ਸੱਚੀ ਮੁੱਚੀ ਪਰਦਾ ਲਾ ਕੇ ਸਾਰੇ ਦਾ ਸਾਰਾ ਪਹਾੜ ਸੜ ਕੇ ਸੁਰਮਾ ਬਣ ਗਿਆ ਸੀ, ਉਹਦੇ ਜਲਾਲ ਨੂੰ ਕੋਈ ਝੱਲ ਨਹੀਂ ਸਕਿਆ। ਮੈਂ ਫਿਰ ਵੀ ਬੇਨਤੀ ਕਰਾਂ, ਗੁਰਬਾਣੀ ਨੇ ਪ੍ਰਤੱਖ ਦਰਸ਼ਨ ਨੂੰ ਮੰਨਿਆ ਹੈ ਅਤੇ ਅਸੀਂ ਇੱਥੋਂ ਤੱਕ ਅਨੇਕਾਂ ਸ਼ਬਦ ਐਸੇ ਨੇ ਜੀ ਜਿਹਦੇ ਵਿੱਚ ਮਹਾਰਾਜ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਇੱਕ ਸ਼ਬਦ ਪੜ੍ਹਦੇ। ਭਗਤ ਧੰਨਾ ਜੀ ਬਾਰੇ ਸਪਸ਼ਟ ਹੈ ਕਿ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹ ਸ਼ਬਦ ਜਿਹੜਾ ਪੜ੍ਹਿਆ ਭਾਈ ਸਾਹਿਬ ਨੇ ਇੱਕ ਦਰਸ਼ਨਾਂ ਬਾਰੇ, ਹੁਣ ਇਸ ਤੋਂ ਅਗਲੀ ਬੇਨਤੀ ਹੈ, ਜਿਸ ਅੰਦਰ ਦਰਸ਼ਨਾਂ ਦੀ ਤਾਂਘ ਹੋਵੇਗੀ, ਜਿਹੜਾ ਗੁਰੂ ਨੂੰ ਪਿਆਰ ਕਰੇਗਾ, ਵਾਹਿਗੁਰੂ ਜੀ ਨੂੰ ਪਿਆਰ ਕਰੇਗਾ, ਜਿਹਦੇ ਅੰਦਰ ਆਤਮਾ 'ਚ ਭੁੱਖ ਹੋਵੇਗੀ, ਉਹਨੂੰ ਗੁਰੂ ਦੀ ਗੱਲ ਬਿਲਕੁਲ ਚੰਗੀ ਲੱਗੇਗੀ, ਉਹਨੂੰ ਪਰਮਾਤਮਾ ਦੀ ਗੱਲ ਚੰਗੀ ਲੱਗੇਗੀ, ਉਹਨੂੰ ਗੁਰਮੁਖ ਦੀ ਗੱਲ ਚੰਗੀ ਲੱਗੇਗੀ, ਉਹਨੂੰ ਬਾਣੀ ਦੀ ਗੱਲ ਚੰਗੀ ਲੱਗੇਗੀ, ਉਹਨੂੰ ਸ਼ਬਦ ਚੰਗਾ ਲੱਗੇਗਾ। ਮੈਂ ਤੁਹਾਨੂੰ ਉਹਨੇ ਕਿਹਾ ਗੱਲਾਂ ਚੰਗੀਆਂ ਲੱਗਦੀਆਂ ਨੇ ਜੇ ਅੰਦਰ ਖਿੰਡਿਆ ਹੋਵੇਗਾ। ਜਿੰਨਾ ਬੰਦਾ ਨਿੰਦਿਆ ਦੀ ਗੱਲ ਸੁਣੇਗਾ ਉਨਾ ਖੁਸ਼ ਹੋਵੇ। ਕੋਈ ਦੇਖੋ ਬਾਤਾਂ ਲੋਕ ਸੁਣਦੇ ਆ, ਆਪਣੇ ਵਿਰੋਧੀ ਦੀ ਗੱਲ ਸੁਣੇਗਾ ਕੰਨ ਦੇ ਕੇ। ਬੰਦੇ ਦੀ ਇੱਕ ਸੁਭਾਅ ਹੈ, ਵਿਰੋਧੀ ਦੀ ਬਾਤ ਵੀ ਸੁਣਦਾ ਪਰ ਉਹਦੇ ਔਗੁਣ ਸੁਣ ਕੇ ਖੁਸ਼ ਹੁੰਦਾ, ਗੁਣ ਸੁਣ ਕੇ ਅੰਦਰੋਂ ਸੱਚੀ ਮੁੱਚੀ ਨਿਰਾਸ਼ ਹੋ ਜਾਂਦਾ। ਯਾਦ ਰੱਖੋ ਮੈਂ ਤਾਂ ਹੀ ਕਿਹਾ ਬਾਤਾਂ ਦੋ ਦੀਆਂ ਸੁਣੀਆਂ ਜਾਂਦੀਆਂ ਨੇ, ਇੱਕ ਤਾਂ ਜਿਹਨੂੰ ਪਿਆਰ ਕਰੀਏ ਉਹਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ, ਉਹ ਦੁਨਿਆਵੀ ਰਿਸ਼ਤਾ ਹੋਵੇ ਭਾਵੇਂ ਰੂਹਾਨੀ ਹੋਵੇ। ਰੂਹਾਨੀ ਰਿਸ਼ਤੇ ਵਿੱਚ ਵੀ ਪਰਮਾਤਮਾ ਦੀ ਗੱਲ ਉਹਨੂੰ ਚੰਗੀ ਲੱਗਦੀ ਹੈ ਜਿਹੜਾ ਪਰਮਾਤਮਾ ਨੂੰ ਪਿਆਰ ਕਰਦਾ। ਦੁਨਿਆਵੀ ਰਿਸ਼ਤੇ ਵਿੱਚ ਵੀ ਗੱਲ ਉਹਦੀ ਚੰਗੀ ਲੱਗਦੀ ਹੈ। ਸੱਚ ਹੈ ਕਿ ਜਿਹੜਾ ਦੁਨਿਆਵੀ ਤੌਰ 'ਤੇ ਕਿਸੇ ਨੂੰ ਪਿਆਰ ਕਰਦਾ ਅਤੇ ਜੇ ਬੰਦਾ ਕਿਸੇ ਨੂੰ ਨਫ਼ਰਤ ਕਰਦਾ ਨਾ, ਗੱਲਾਂ ਉਹਦੀਆਂ ਵੀ ਸੁਣਦਾ, ਸਿਰਫ ਔਗਣ ਹੀ ਇਕੱਠੇ ਕਰਦਾ। ਇੱਥੇ ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਯਾਦ ਰੱਖਿਓ ਸਾਖੀ ਦਾ ਨਾ ਰੂਪ ਪਹਿਲਾਂ ਬਾਤ ਸੀ ਕੇਵਲ, ਉਂਝ ਬਾਤ ਦਾ ਲਫ਼ਜ਼ੀ ਅਰਥ ਹੁੰਦਾ ਜੀ ਗੱਲਾਂ ਕਰਨੀਆਂ। ਪੁਰਾਣੇ ਲੋਕ ਤੁਹਾਨੂੰ ਪਤਾ ਉਹਨੇ ਕਹਿੰਦੇ ਹੁੰਦੇ ਸਨ ਰਾਤ ਨੂੰ ਬਾਤਾਂ ਪਾਉਂਦੇ ਸਨ, ਉਂਝ ਬਾਤ ਬੁਝਾਰਤ ਵੀ ਸੀ। ਬਾਤ ਸ਼ਬਦ ਹੀ ਅੱਗੇ ਜਾ ਕੇ ਇੱਕ ਗਾਥਾ ਬਣਿਆ, ਬਾਤ ਹੀ ਗਾਥਾ ਬਣਦੀ ਹੈ ਅਤੇ ਗਾਥਾ ਹੀ ਜਿਹੜੀ ਹੈ ਇਹ ਰੂਪ ਪਲਟ ਕੇ ਅੱਗੇ ਸਾਖੀ ਬਣ ਜਾਂਦੀ। ਮੇਰੀ ਅਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀ ਵਾਰੀ ਆਵਾਜ਼ ਦਿੱਤੀ ਮੇਰੇ ਵਾਹਿਗੁਰੂ ਜੀ ਦੀ ਕੋਈ ਗੱਲ ਤਾਂ ਸੁਣਾਓ। ਤੁਸੀਂ ਇੱਕ ਪਾਠ ਰੋਜ਼ ਕਰਦੇ ਹੋ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ, ਇਹ ਵੀ ਤਾਂ ਬਾਤਾਂ ਨੇ ਨਾ, ਕਰਾਂ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਅਸੀਂ ਇੱਕ ਪਾਠ ਕਰਨੇ ਆ ਹਜ਼ੂਰ ਦਾ, ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰੂ ਸੁਣਾਈਆਂ। ਇਹ ਦੋ ਪਾਠ ਨੇ, ਯਾਦ ਰੱਖਿਓ, ਇਹ ਰਾਗ ਆਸਾ 'ਚ ਹੈ। ਕਹਿੰਦੇ ਨੇ ਮੇਰੇ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤਿਗੁਰਾਂ ਨੇ ਸੁਣਾਈਆਂ। ਇੱਕ ਪਾਠ ਹੁੰਦਾ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ। ਇਹਦੇ ਵਿੱਚ ਹੀ ਬਚਨ ਹੁੰਦਾ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਆਵੋ ਭੈਣੇ ਗੱਲ ਮਿਲਾਂ ਅੰਕ ਸਹੇਲੜੀਆਂ, ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤ ਕੀ ਹਾਂ। ਹੁਣ ਇੱਥੇ ਮੈਂ ਇੱਕ ਦੋ ਬੇਨਤੀਆਂ ਆਪ ਜੀ ਨੂੰ ਕਰਨੀਆਂ ਨੇ ਜੀ, ਕਿਉਂਕਿ ਹਰ ਬੰਦੇ ਦਾ ਆਪੋ ਆਪ, ਮੈਂ ਤਾਂ ਸੋਚਦਾ ਸਾਂ ਜਦੋਂ ਆਪਾਂ ਸਤਿਗੁਰੂ ਦੇ ਘਰ 'ਚ ਆਉਂਦੇ ਹੀ ਹਾਂ, ਵਕਤ ਵੀ ਕੱਢ ਲਿਆ, ਕੰਮ ਤੋਂ ਥੱਕੇ ਟੁੱਟੇ ਵੀ ਆਉਂਦੇ ਹਾਂ ਆਪਾਂ, ਕਿੰਨਾ ਚੰਗਾ ਹੋਵੇ ਇਹ 10-12 ਦਿਨ ਆਪਾਂ ਮਨ ਨੂੰ ਇੰਨਾ ਕੁ ਸੰਯਮ 'ਚ ਲੈ ਆਈਏ ਕਿ ਗੁਰੂ ਘਰ ਜਾਂਦਿਆਂ ਗੁਰੂ ਤੋਂ ਬਿਨਾਂ ਦੂਜੀ ਗੱਲ ਕੋਈ ਨਹੀਂ ਕਰਨੀ। ਅਤੇ ਜਿਹੜਾ ਬੰਦਾ ਗੁਰੂ ਕੋਲ ਆ ਕੇ ਵੀ ਦੁਨਿਆਵੀ ਬਾਤਾਂ ਕਰ ਰਿਹਾ ਨਾ, ਉਹਨੇ ਰੱਬ ਦੀ ਗੱਲ ਕਿੱਥੇ ਜਾ ਕੇ ਸੁਣਨੀ। ਫਿਰ ਅਰਜ਼ ਸੁਣਿਓ, ਕਿਸੇ 'ਤੇ ਤਰਕ ਰਾਕਸ਼ ਨਹੀਂ, ਮੈਂ ਤਾਂ ਆਪਣੇ ਆਪ ਨੂੰ ਵੀ ਕਹਾਂਗਾ ਜੇ ਚੱਲਣਾ ਹੈ ਕੋਈ ਬਾਣੀ ਪੜ੍ਹ ਲਈ ਉਹਨੇ ਦਿਨ, ਮਨ ਨੂੰ ਇਹ ਅਭਿਆਸ ਕਰ ਲਈ ਮੈਂ ਘਰੋਂ ਚੱਲ ਕੇ ਆਇਆ ਅਤੇ ਮੈਂ ਗੁਰਦੁਆਰੇ ਤੱਕ ਜੇ ਇੰਨੇ ਸ਼ਬਦ ਪੜ੍ਹੇ ਜਾਂਦੇ ਆ ਮੈਂ ਸ਼ਬਦ ਪੜ੍ਹ ਲਾਂ, ਜੇ ਇਹ ਬਾਣੀ ਪੜ੍ਹੀ ਜਾਂਦੀ ਹੈ ਮੈਂ ਬਾਣੀ ਪੜ੍ਹ ਲਾਂ। ਮੇਰੀ ਬੇਨਤੀ ਹੈ ਇਕੱਲੇ ਤੁਸੀਂ ਨਹੀਂ, ਆਪਾਂ ਸਾਰੇ 10-12 ਦਿਨ ਇਹ ਤਜਰਬਾ ਕਰਕੇ ਦੇਖੀਏ ਮੈਂ ਘਰੋਂ ਗੁਰੂ ਸਾਹਿਬ ਲਈ ਭੇਟਾ ਲੈ ਕੇ ਕੀ ਆਉਣਾ। ਚਲੋ ਇੱਕ ਭੇਟਾ ਤਾਂ ਆ ਨਾ ਜੀ, ਆਪਾਂ ਡਾਲਰ ਰੱਖਿਆ ਜੋ ਵੀ ਇੱਥੇ ਲੰਗਰ 'ਚ ਪਾਇਆ, ਗੁਰਮੁਖੋ ਇਸ ਭੇਟਾ 'ਚ ਵੀ ਬਰਕਤ ਪੈਂਦੀ ਹੈ। ਜਦੋਂ ਸਿੱਖ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਗੁਰੂ ਕੋਲ ਭੇਟਾ ਲੈ ਕੇ ਆਉਂਦਾ ਹੈ ਨਾ, ਤਾਂ ਗੁਰੂ ਦੇ ਦਿੱਤੇ ਹੋਏ ਨੇਮ ਦੇ ਵਿੱਚ ਵੀ ਬਰਕਤ ਪੈਂਦੀ। ਪੁਰਾਣੇ ਗੁਰਸਿੱਖ ਇਹਨਾਂ ਦਿਨਾਂ 'ਚ ਜਦੋਂ ਪੁਰਬ ਵਾਲਾ ਦਿਨ ਹੁੰਦਾ ਸੀ ਜੀ, ਪੋਥੀਆਂ ਲਿਖ ਕੇ ਲਿਆਉਂਦੇ ਹੁੰਦੇ ਸਨ, ਗੁਰਬਾਣੀ ਕੰਠ ਕਰਕੇ ਆਉਂਦੇ ਹੁੰਦੇ ਸਨ। ਜਿਵੇਂ ਤੁਹਾਡੇ ਇੱਥੇ, ਚਲੋ ਬਾਬਾ ਜੀ ਮੇਰੇ ਖਿਆਲ ਨਹੀਂ ਆਏ, ਬਾਬਾ ਜੋਗਿੰਦਰ ਸਿੰਘ, ਤੁਸੀਂ ਹਰ ਸਾਲ ਗੁਰਬਾਣੀ ਕੰਠ ਮੁਕਾਬਲੇ ਕਰਾਉਂਦੇ ਹੋ। ਹਾਂਜੀ, ਇਹ ਗੱਲ ਯਾਦ ਰੱਖਿਓ ਕਿ ਜਿਹੜੇ ਬੱਚੇ ਅੱਜ ਗੁਰਬਾਣੀ ਕੰਠ ਕਰ ਰਹੇ ਆ ਨਾ, ਹੋ ਸਕਦਾ ਜ਼ਿੰਦਗੀ ਦੇ ਵਿੱਚ ਕੋਈ ਐਸਾ ਪੜਾਅ ਆਵੇ ਜਦੋਂ ਥੋੜ੍ਹੇ ਜਿਹੇ ਉਡਾਰੂ ਹੁੰਦੇ ਆ, ਬਾਹਰ ਵਿਚਰਦੇ ਆ, ਆਪਣੀ ਬੁੱਧੀ ਵੀ ਬੰਦੇ ਦੀ ਬਦਲ ਜਾਂਦੀ ਹੈ ਅਤੇ ਸੰਗਤ ਵੀ ਅਸਰ ਕਰਦੀ ਹੈ। ਪਰ ਉਮਰ ਭੋਗ ਕੇ ਜਦੋਂ ਬੁਢੇਪੇ ਵਿੱਚ ਬੰਦੇ ਆਉਣਗੇ ਨਾ, ਯਾਦ ਰੱਖਿਓ ਅੱਜ ਦੀ ਗੁਰਬਾਣੀ ਕੰਠ ਕੀਤੀ ਹੋਈ ਬੁਢੇਪੇ ਦੇ ਵਿੱਚ ਸਾਥ ਦੇਵੇਗੀ। ਕਿਉਂਕਿ ਬਜ਼ੁਰਗਾਂ ਤੁਸੀਂ ਕਦੀ ਦੇਖਿਓ, ਜਦੋਂ ਬਜ਼ੁਰਗ ਮੰਜੇ 'ਤੇ ਪੈਂਦਾ ਹੈ ਉਦੋਂ ਆਪਣੇ ਬਚਪਨ ਦੇ ਮਿੱਤਰਾਂ ਨੂੰ ਯਾਦ ਕਰਦਾ, ਆਪਣੇ ਖੇਤਾਂ ਨੂੰ ਯਾਦ ਕਰਦਾ, ਕਿਉਂਕਿ ਉਸ ਵਕਤ ਜਿਹੜੀ ਉਹ ਬਾਣੀ ਕੰਠ ਹੋ ਗਈ। ਉਂਝ ਤਾਂ ਸਾਨੂੰ ਚਾਹੀਦਾ ਕਿ ਆਪਾਂ ਸਾਰੇ ਗੁਰਬਾਣੀ ਦਾ ਵੱਧ ਤੋਂ ਵੱਧ ਅਭਿਆਸ ਕਰੀਏ। ਗੁਰਮੁਖੋ ਮੈਂ ਤੁਹਾਨੂੰ ਸੱਚੀ ਦੱਸਾਂ, ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, 50 ਕਰ ਲਓ, 100 ਕਰ ਲਓ, ਗੱਲ ਅਖੀਰ 'ਤੇ ਇਹ ਹੀ ਮੁੱਕਣੀ ਹੈ ਕਿ ਸ਼ਬਦ ਤੋਂ ਬਿਨਾਂ ਸਾਡਾ ਸਾਥ ਕਿਸੇ ਨਹੀਂ ਦੇਣ, ਬਾਣੀ ਤੋਂ ਬਿਨਾਂ ਸਾਡਾ ਕਿਸੇ ਨੇ ਸਾਥ ਨਹੀਂ ਦੇਣ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਜੀ ਕਿ ਉਸ ਪਿਆਰੇ ਵਾਹਿਗੁਰੂ ਜੀ ਦੀਆਂ ਜਿਹੜੀਆਂ ਬਾਤਾਂ ਨੇ, ਮੈਂ ਦੋ ਕੁ ਸ਼ਬਦ ਆਪ ਨਾਲ ਸਾਂਝੇ ਕਰਨੇ ਨੇ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਣਵੰਤੀ ਸੂਈ ਰਾਗ 'ਚ, ਅਤੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਿਆਸ ਸਿੰਘ ਪਦਮ ਕਹਿੰਦੇ ਅੱਜ ਕੱਲ੍ਹ ਦਿੱਲੀ ਹੈ, ਇਹ ਰਾਵਲ ਪਿੰਡੀ ਸੀ ਜਿਹਨੂੰ ਭਾਈ ਪੈਦੇ ਵਾਲੀ ਬੀੜ ਕਹਿੰਦੇ ਆ। ਕੁਝ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਐਸੇ ਨੇ ਜੀ ਜਿਨ੍ਹਾਂ ਦੇ ਉੱਤੇ ਨਾ ਵਾਰਤਕ ਸਿੱਖਿਆ ਲਿਖੀ ਹੋਈ ਸੀ। ਵਾਰਤਕ ਸਿੱਖਿਆ ਸਮਝ ਗਿਆ, ਸ਼ਬਦ ਪੂਰੇ ਨੇ। ਤੁਸੀਂ ਦੇਖਿਓ ਜਿਨ੍ਹਾਂ ਨੇ ਪੁਰਾਤਨ ਸਰੂਪਾਂ ਦੇ ਦਰਸ਼ਨ ਕੀਤੇ ਆ ਨਾ ਜੀ, ਅਤੇ ਪਿੱਛੇ ਜਾ ਕੇ ਨਾ ਜੋਤੀ ਜੋਤ ਸਮਾਵਣ ਕੇ ਚਰਿੱਤਰ ਲਿਖੇ ਹੁੰਦੇ ਆ। ਮਹਾਰਾਜ ਜੋਤੀ ਜੋਤ ਜਦੋਂ ਸਮਾਏ ਉਹ ਤਰੀਕ ਸੰਮਤ ਲਿਖੀ ਹੁੰਦੀ ਹੈ। ਉਸੇ ਤਰ੍ਹਾਂ ਉਸ ਬੀੜ ਦੇ ਵਿੱਚ ਨਾ ਜਦੋਂ ਸੰਪੂਰਨ ਹੋਏ ਉਹਦੇ 'ਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਕਹਿਣਾ ਲਿਖਿਆ ਹੋਇਆ। ਮੈਂ ਤਾਂ ਹਵਾਲਾ ਦੇਣ ਲੱਗਾ, ਪਰ ਇਹਨੂੰ ਸ਼ਬਦ ਨਾਲ ਤੁਲਨਾ ਨਾ ਦਿਓ ਵੀ ਉਸ ਵਕਤ ਲਿਖਾਰੀ ਨੇ ਜੋ ਲਿਖਿਆ ਉਹ 'ਚ ਸ਼ਬਦ ਬੜੇ ਪਤੇ ਦੇ ਗਏ। ਉਹਦੇ 'ਚ ਲਿਖਿਆ ਹੈ ਕਿ ਗੁਰੂ ਜੀ ਕਾ ਆਖਣਾ ਹੈ, ਇਹਦਾ ਮਤਲਬ ਧੰਨ ਗੁਰੂ ਅਮਰਦਾਸ ਜੀ ਦਾ ਆਖਣਾ। ਬਈ ਤਾਂ ਬੜੀ ਡਿਟੇਲ, ਕਾਫੀ ਜ਼ਿਆਦਾ ਨਹੀਂ ਸ਼ਬਦ ਹੋ ਜੀ, ਇੱਕ ਇੱਕ ਸ਼ਬਦ ਬੜਾ ਡੂੰਘਾ। ਉਹ ਸ਼ਬਦ ਹੈ ਕਿ ਗੁਰੂ ਜੀ ਕਾ ਆਖਣਾ ਹੈ ਕਿ ਜੀ ਅੰਨ ਭੁੱਖ ਲੱਗੀ ਜੀਵਣਾ, ਜੀਵਣਾ ਦਾ ਅਰਥ ਖਾਣਾ, ਲੰਗਰ ਤਾਂ ਛਕਣਾ ਜੇ ਭੁੱਖ ਲੱਗੀ ਹੋਵੇ, ਪੇਟ ਦੀ ਖਾਤਰ ਲੰਗਰ ਛਕਣਾ, ਜੀਭ ਦੀ ਖਾਤਰ ਨਹੀਂ ਛਕਣਾ। ਪਰ ਆਪਾਂ ਆਉਣ ਵਾਲੇ ਦਿਨਾਂ ਜੀਭ ਦੀ ਖਾਤਰ ਛਕਣਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਿ ਅੰਨ ਭੁੱਖ ਲੱਗੀ ਜੇਬਣਾ, ਭਰੇ ਤੇ ਭਰਨਾ ਨਾਹੀਂ, ਸੌਣਾ ਤਾਂ ਜੇ ਬਹੁਤੀ ਨੀਂਦ ਆਵੇ, ਬਿਨਾਂ ਨੀਂਦ ਆਏ ਸੌਣਾ ਗਾਫਲਤਾਈ ਹੈ। ਅਗਲਾ ਬਚਨ, ਦੇਹੀ ਕੋ ਬਹੁਤਾ ਦੁੱਖ ਨਾ ਦੇਵਣਾ, ਕਿੱਡੇ ਪਿਆਰੇ ਸ਼ਬਦ ਨੇ। ਅਗਲੀਆਂ ਬੇਨਤੀਆਂ ਸੁਣੋ, ਕਹਿਣ ਲੱਗੇ ਅਕੈ ਗੁਰੂ ਕੀ ਬਾਣੀ ਪੜ੍ਹਨੀ ਜਦੋਂ ਜਾਗਨੇ ਆ, ਅਕੈ ਨਾਮ ਜਪਣਾ, ਤੀਸਰਾ ਸ਼ਬਦ ਕਿਹਾ ਅਕੈ ਗੁਰੂ ਕੀਆਂ ਗੱਲਾਂ ਕਰਨੀਆਂ, ਬਾਤਾਂ ਕਰਨੀਆਂ ਜੀ, ਅਕੈ ਨਾਮ ਜਪਣਾ, ਇਹਦਾ ਅਰਥ ਜਾਂ ਵੀ ਜੇ ਬੈਠੇ ਹਾਂ ਜਾਂ ਨਾਮ ਜਪੋ ਜਾਂ ਬਾਣੀ ਪੜ੍ਹੋ, ਅਕੈ ਗੁਰੂ ਕੀ ਬਾਣੀ ਪੜ੍ਹਨੀ, ਅਕੈ ਨਾਮ ਜਪਣਾ, ਇੱਕ ਸ਼ਬਦ ਅਕੈ ਗੁਰੂ ਕੀਆਂ ਗੱਲਾਂ ਕਰਨੀਆਂ। ਅਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਜੇ ਆਪਾਂ ਇਹਨਾਂ ਦਿਨਾਂ 'ਚ ਇੰਨਾ ਹੀ ਮਨ ਬਣਾ ਲਈਏ, ਮੈਂ ਖੱਬੇ ਸੱਜੇ ਕੁਝ ਨਹੀਂ ਸੋਚਣਾ, ਅਤੇ ਮੈਂ ਗੁਰਦੁਆਰੇ ਆ ਕੇ ਸਿਰਫ ਗੁਰੂ ਧਾਮ ਦੇ ਅੰਦਰ ਬੈਠ ਕੇ ਆਪਣੇ ਵਾਹਿਗੁਰੂ ਜੀ ਦੀਆਂ ਬਾਤਾਂ ਸੁਣਨੀਆਂ। ਆਪ ਜੀ ਮੈਂ ਹੰਕਾਰ 'ਚ ਨਹੀਂ ਕਹਿੰਦਾ, ਤੁਸੀਂ ਇਸ 10 ਦਿਨ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਪਲਟਾ ਦੇਖਿਓ, ਕਿਉਂਕਿ ਗੁਰੂ ਦਾ ਸ਼ਬਦ ਤਾਂ ਮਨੂਰ ਨੂੰ ਵੀ ਸੋਨਾ ਬਣਾ ਦਿੰਦਾ। ਅਤੇ ਜੇ ਆਪਾਂ ਇਹ ਕਰਨਾ ਜੀ, ਸਾਲ ਬਾਅਦ ਜਾਣਾ, ਬਾਹਰ ਆਪਾਂ ਜੋਟੀਆਂ ਬਣਾਉਣੀਆਂ ਨੇ ਇੱਕ ਦੂਜੇ ਦੀਆਂ ਗੱਲਾਂ, ਮੈਨੂੰ ਪਲੀਜ਼ ਗੁੱਸਾ ਨਾ ਕਰ ਲਿਓ ਮੇਰੀ ਗੱਲ ਦਾ, ਜੇ ਇਹ ਕਰਨਾ ਨਾ ਇਹ ਤਾਂ ਚੁਰਸ ਦੇ ਵਿੱਚ ਵੀ ਬੰਦਾ ਕਰ ਸਕਦਾ ਜੀ। ਨਹੀਂ ਫਿਰ ਅਰਜ਼ ਹੈ ਗੁਰੂ ਦੀਆਂ ਬਾਤਾਂ। ਹੁਣ ਇੱਕ ਮੈਂ ਆਪ ਜੀ ਨੂੰ ਜਿਹੜਾ ਸ਼ਬਦ ਸਾਂਝਾ ਕਰਨ ਲੱਗਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਇਹ ਕੱਲਾ ਜ਼ਬਾਨੀ ਗੱਲਾਂ ਨਹੀਂ। ਸ਼ਬਦ ਪੜ੍ਹੋ ਤੁਸੀਂ ਸਾਰੇ, ਉਹ ਸ਼ਬਦ ਹੈ ਜੋ ਦਿਸ ਹੈ ਗੁਰ ਸਿੱਖੜਾ। ਇਹਦੇ 'ਚ ਪੁੱਛਿਆ ਗਿਆ, ਲਫ਼ਜ਼ ਬੜੇ ਸੌਖੇ ਨੇ, ਜੋ ਦਿਸ ਹੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਪਾਠ ਆਪ ਨਾਲ ਕਰੀ ਜਾਇਓ, ਜਿਹਨੂੰ ਸ਼ਬਦ ਚੇਤੇ ਹੈ। ਗੁਰ ਸਿੱਖੜਾ ਰਾੜਾ ਖੀਰ 'ਤੇ ਲੱਗਾ। ਉਂਝ ਵੈਸੇ ਇਹ ਸ਼ਬਦ ਤਿੰਨੇ ਇਕੱਠੇ ਹੁੰਦੇ ਆ, ਕੁਚੱਜੀ, ਸੁਚੱਜੀ ਅਤੇ ਗੁਣਵੰਤੀ। ਇਹਨਾਂ ਤਿੰਨਾਂ ਸ਼ਬਦਾਂ ਵਿੱਚ ਰਹਾਓ ਦੀਆਂ ਤੁਕਾਂ ਨਹੀਂ ਅਤੇ ਪਦਿਆਂ ਦੇ ਅੰਕ ਵੀ ਨਹੀਂ ਦਿੱਤੇ, ਸਿੱਧੇ ਸ਼ਬਦ ਮੁਕੰਮਲ ਹੈ। ਹੁਣ ਕੁਚੱਜੀ, ਸੁਚੱਜੀ ਅਤੇ ਗੁਣਵੰਤੀ, ਇਹ ਤਿੰਨ ਸ਼ਬਦ ਜਿਹੜੇ ਨੇ ਸਾਡੇ ਆਪਣੇ ਪੰਜਾਬ ਦੇ ਘਰਾਂ 'ਚ ਵਰਤੀਣ ਵਾਲੇ ਨੇ। ਕੁਚੱਜੀ ਦਾ ਅਰਥ ਜਿਹਨੂੰ ਜੀਵਨ ਜੀ ਪੁੱਛ, ਸਾਡੇ ਘਰਾਂ 'ਚ ਕਹਿੰਦੇ ਸਨ ਜਿਹਨੂੰ ਕੱਢਣਾ ਪਰੋਣਾ ਨਹੀਂ ਆਉਂਦਾ, ਖਾਣਾ ਨਹੀਂ, ਰੋਟੀ ਨਹੀਂ ਪਕਾਉਣੀ ਆਉਂਦੀ, ਸਿੱਧੀ ਗੱਲ ਚੌਂਕਾ ਚੁੱਲ੍ਹਾ ਨਹੀਂ ਕਰਨਾ ਆਉਣਾ, ਉਹ ਕਹਿੰਦੇ ਸਨ ਹੈ ਤਾਂ ਕੁਚੱਜੀ ਹੋਈ। ਉਂਝ ਗੁਰਬਾਣੀ ਵਿੱਚ ਕੁਚੱਜੀ ਦਾ ਅਰਥ ਹੈ ਜਿਹੜਾ ਕਰਤਾਰ ਦੀਆਂ ਦਾਤਾਂ ਨਾਲ ਚੰਬੜ ਗਿਆ ਪਰ ਕਰਤਾਰ ਨੂੰ ਭੁਲਾ ਗਿਆ। ਮੰਝ ਕੁਚੱਜੀ ਅਮ ਮਾਵਣ ਡੋਸੜੇ ਓ ਕਿਉਂ ਸੋ ਰਾਵਣ ਜਾਉਂ ਜੀਓ। ਸੁਚੱਜੀ ਦਾ ਅਰਥ ਹੈ ਜਿਹਨੇ ਭਾਣੇ ਵਿੱਚ ਇਉਂ ਕਹਿ ਲਓ ਰੱਬ ਦੀ ਖਾਂ 'ਚ ਹਾਂ ਮਿਲਾ ਦਿੱਤੀ, ਗੁਰੂ ਦੀ ਖਾਂ 'ਚ ਹਾਂ ਮਿਲਾ ਦਿੱਤੀ। ਹੁਣ ਤੀਸਰਾ ਜਿਹੜਾ ਸ਼ਬਦ ਹੈ ਉਹ ਗੁਣਵੰਤੀ ਹੈ। ਇਸ ਨੂੰ ਥੋੜ੍ਹਾ ਜਿਹਾ ਆਪ ਜੀ ਧਿਆਨ ਨਾਲ ਸੁਣਿਓ, ਕੈਸੇ ਕਮਾਲ ਦਾ ਪ੍ਰਸ਼ਨੋਤਰੀ ਹੈ ਜੀ। ਉਹ ਸ਼ਬਦ ਹੈ ਜੋ ਦਿਸੈ ਗੁਰਸਿੱਖੜਾ ਇਸ ਨਿਵ ਨਿਵ ਲਾਗੋਂ ਪਾਏ ਜੀਓ। ਜਿਹੜਾ ਸਤਿਗੁਰੂ ਕਾ ਪਿਆਰਾ ਸਿੱਖ ਮੈਨੂੰ ਮਿਲੇ ਤੇ ਧੰਨ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਮੈਂ ਝੁੱਕ ਕੇ ਉਹਦੇ ਚਰਨਾਂ ਨੂੰ ਹੱਥ ਲਾਵਾਂ, ਇਸ ਨਿਵ ਨਿਵ ਲਾਗੋਂ ਪਾਏ ਜੀਓ। ਹੁਣ ਅਗਲੀ ਗੱਲ, ਆਖਾਂ ਬਿਰਥਾ ਜੀ ਕੀ। ਆਖਾਂ ਸੌਖਾ ਸ਼ਬਦ ਹੈ ਨਾ, ਬਿਰਥਾ ਦਾ ਅਰਥ ਹੁੰਦਾ ਪੀੜਾ, ਦਰਦ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਇੱਕ ਬਿਰਥਾ ਦਾ ਅਰਥ ਵੇਸਟ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਹੁਣ ਇੱਥੇ ਕਹਿ ਆਖਾਂ ਬਿਰਥਾ ਜੀ ਕੀ, ਮੈਂ ਆਪਣੀ ਜਿੰਦ ਦੀ ਬਿਰਥਾ ਆਪਣੇ ਅੰਦਰ ਦਾ ਦਰਦ ਸਾਂਝਾ ਕਰਨ ਲੱਗਾ। ਕੀ ਜੀ? ਗੁਰ ਸੱਜਣ ਦੇਹ ਮਿਲਾਏ ਜੀਓ। ਗੁਰਸਿੱਖਾ ਮੈਂ ਤੇਰੇ ਚਰਨਾਂ ਨੂੰ ਹੱਥ ਲਾਉਣਾ, ਗੁਰੂ ਸੱਜਣ ਤਾਂ ਮਿਲਾ ਦੇਣਾ। ਅਗਲਾ ਬਚਨ, ਵਾਹਿਗੁਰੂ ਜੀ ਇਹ ਕਿਤੇ ਸਤਿਗੁਰੂ ਤੁਹਾਡੇ ਦਰਬਾਰ 'ਚ ਇਹੋ ਜਿਹੀ ਸੰਗਤ ਬਣ ਜਾਏ। ਅੱਗੇ ਆਖਾਂ ਬਿਰਥਾ ਜੀ ਕਿ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦੱਸ ਉਪਦੇਸ਼ੜਾ। ਮੈਨੂੰ ਉਹ ਉਪਦੇਸ਼ ਦੱਸ, ਮੇਰਾ ਮਨ ਅਨੰਤ ਨਾ ਕਾਹੇ ਜਾਏ ਜਾਏ ਜੀਓ। ਯਾਦ ਰੱਖਿਓ ਇਹਦਾ ਪਾਠ ਅਨੰਤ ਨਹੀਂ, ਅਨੰਤ ਅੰਤਰ ਸ਼ਬਦ ਇੱਕ ਹੈ, ਇਹਦਾ ਦੂਜਾ। ਮੈਨੂੰ ਉਹ ਉਪਦੇਸ਼ ਸੁਣਾ ਆਪਣੇ ਗੁਰੂ ਦਾ ਜਿਹੜਾ ਮਨ ਚਾਰ ਚੁਫੇਰੇ ਭੱਜਦਾ, ਸਿੱਖਾ ਇਹ ਟੇਕ ਕਿਵੇਂ ਸਕਦਾ ਹੈ? ਗੁਰਮੁਖੋ ਮਨ ਦੀ ਗੱਲ ਕੋਈ ਨਹੀਂ ਪੁੱਛਦਾ। ਸੋਈ ਦੱਸ ਉਪਦੇਸ਼ਰਾ, ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਅਗਲੀ ਗੱਲ, ਜੇ ਮੇਰਾ ਮਨ ਟਿਕਾ ਦੇ ਮੈਂ ਆਪਣਾ ਮਨ ਤੈਨੂੰ ਭੇਟਾ ਦੇ ਦਿੱਤਾ। ਇਹ ਮਨ ਤੈ ਕੂ ਡੇਵ ਸਾਂ, ਮੈਂ ਤੈਨੂੰ ਦੇ ਦਿਆਂ। ਫਿਰ ਸੁਣਿਓ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਇਹ ਮਨ ਤੈ ਕੂ ਡੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਮੇਰਾ ਮਨ ਟਿਕਵੇ ਕਿੱਡੇ, ਗੁਰੂ ਸੱਜਣ ਮਿਲਾ ਦੇ, ਮਨ ਨੂੰ ਟਿਕਣ ਦੀ ਟਿਕਾਣ ਦੀ ਜੁਗਤੀ ਦੱਸ ਦੇ। ਮੈਂ ਆਪਣਾ ਮਨ ਤੈਨੂੰ ਦੇ ਦਿੱਤਾ। ਇਹ ਮਨ ਤੈ ਕੂ ਡੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਤੇ ਕਿੱਡੀ ਤਰਲਾ ਲਿਆ ਹੋ ਆਇਆ, ਦੂਰੋਂ ਚੱਲ ਕੇ ਮੈਂ ਬੜੀ ਦੂਰ ਤੋਂ ਆਇਆ ਵਾਂ। ਪਿਆਰਿਓ ਆਹ ਦੂਰੀ ਧਰਾਤਲ ਦੀ ਨਹੀਂ, ਧਰਾਤਲ ਦੀ ਦੂਰੀ ਤਾਂ ਬੰਦੇ ਸਾਹਮਣੇ ਕੁਛ ਵੀ ਨਹੀਂ ਰਹਿ ਗਈ। ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਹੈ ਜਿਹੜਾ ਅੱਗੇ ਘੰਟਿਆਂ 'ਚ ਹੁੰਦਾ ਸੀ ਸਫ਼ਰ, ਉਹ ਮਿੰਟਾਂ 'ਚ ਆ ਗਿਆ। ਆਉਣ ਵਾਲੇ ਸਮੇਂ 'ਚ ਧਰਾਤਲ ਦੀ ਦੂਰੀ ਬੰਦੇ ਨੇ ਬਿਲਕੁਲ ਖਤਮ ਕਰ ਦੇਣੀ ਹੈ, ਪਰ ਜਿਹੜੀ ਆਤਮਾ ਦੀ ਦੂਰੀ ਪਈ ਹੈ ਨਾ, ਇਹ ਗੁਰੂ ਤੋਂ ਬਿਨਾਂ ਕੋਈ ਨਹੀਂ ਦੂਰ ਕਰ ਸਕਦਾ। ਸੱਚ ਹੈ, ਮਹਾਰਾਜ ਸ਼ਬਦ ਵਰਤ ਰਿਹਾ ਕਿ ਹੋ ਆਇਆ ਦੂਰੋਂ ਚੱਲ ਕੇ। ਕਿੱਥੋਂ ਦੂਰੋਂ? ਕਿਉਂਕਿ ਇਸ ਤਨ ਨੂੰ ਧਾਰਨ ਕਰਨ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਥਾਵਾਂ ਤੋਂ ਲੰਘ ਕੇ ਆਏ। ਕੋਈ ਅੱਜ ਦੇ ਚੱਲੇ ਹਾਂ, ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੂ ਥਾਵੋਂ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਪਾਏ। ਮੋਏ ਪਰਦੇਸਨ ਦੂਰ ਤੇ ਆਈ, ਦੂਰ ਦਾ ਅਰਥ ਕਿੰਨੀਆਂ ਜੂਨਾਂ 'ਚੋਂ ਲੰਘ ਕੇ ਆਇਆ। ਮਹਾਰਾਜ ਸ਼ਬਦ ਵਰਤ ਰਿਹਾ, ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਖਸਾ ਰੱਖੀ ਚਿੱਤ, ਮੈਂ ਮੇਰਾ ਸਭ ਦੁੱਖ ਗਵਾਏ ਜੀਓ। ਹੁਣ ਦੇਖੋ ਇੱਥੋਂ ਬਾਤ ਸ਼ੁਰੂ ਕੀਤੀ ਸਿੱਖ ਨੇ। ਮਹਾਰਾਜ ਕਿੱਡੀ ਕਿਰਪਾ ਕਰਦੇ, ਪੁੱਛਣ ਵਾਲੇ ਦੀ ਨਿਮਰਤਾ ਤੇ ਦੱਸਣ ਵਾਲੇ ਦੀ ਨਿਰਮਾਨਤਾ, ਦੋਨੋਂ ਤੁਸੀਂ ਧਿਆਨ ਨਾਲ ਸੁਣਿਓ। ਪੁੱਛਣ ਵਾਲੇ ਦੀ ਨਿਮਰਤਾ ਬਟਰਿੰਗ ਨਹੀਂ ਕਰ ਰਿਹਾ, ਉਹਨੇ ਕਹਿ ਤਾ ਮੈਂ ਤੇਰੀ ਆਸ ਰੱਖ ਕੇ ਆਇਆ, ਮੈਂ ਆਪਣਾ ਮਨ ਤੈਨੂੰ ਦਿੱਤਾ, ਮੇਰਾ ਮਨ ਟਿਕਾ ਦੇ। ਅੱਗੋਂ ਫਿਰ ਗੁਰਸਿੱਖ ਬੋਲਿਆ, ਉਹਨੇ ਕਿਹਾ ਸੁਣ ਮੇਰੀ ਗੱਲ, ਇਤ ਮਾਰਗ ਚੱਲੇ ਭਾਈੜੇ, ਭਾਈੜੇ ਦਾ ਅਰਥ ਮੇਰੇ ਭਰਾਵਾ, ਜੇ ਇਸ ਰਸਤੇ ਸੇ ਇਸ ਮਾਰਗ ਤੇ ਚੱਲਣਾ, ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਉ। ਵਾਹਿਗੁਰੂ ਇਹ ਨਹੀਂ ਕਿਹਾ ਜੋ ਮੈਂ ਕਹਿੰਦਾ, ਕਹਿੰਦਾ ਜੋ ਮੇਰਾ ਗੁਰੂ ਕਹਿੰਦਾ ਨਾ, ਬਸ ਉਹ ਕੰਮ ਕਰਨਾ ਸ਼ੁਰੂ ਕਰ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਉ। ਅਗਲਾ ਬਚਨ, ਕਾਰ ਕਮਾਉਣ ਚ ਪ੍ਰੋਬਲਮ ਕੀ ਹੈ, ਕੀ ਮੁਸ਼ਕਲ ਹੈ? ਕਹਿਣ ਲੱਗੇ ਸਭ ਤੋਂ ਵੱਡੀ ਮੁਸ਼ਕਲ ਹੈ ਆਪਣੇ ਮਨ ਦੀ ਚਲਾਕੀ ਤੇ ਆਪਣੇ ਮਨ ਦੀ ਹਉਮੈ, ਆਪਣਾ ਗਿਆਨ ਸਭ ਤੋਂ ਵੱਡੀ ਰੁਕਾਵਟ ਹੈ। ਮੈਨੂੰ ਬਖਸ਼ ਦਿਆ ਜੀ, ਆਹ ਜਿਹੜੀਆਂ ਆਪਾਂ ਦੀਵਾਰਾਂ ਖੜੀ ਕਰੀ ਬੈਠੇ ਨਾ, ਆਪੋ ਆਪਣੀਆਂ ਵਲਗਣਾਂ ਵਲੀਆਂ ਪਈਆਂ ਨੇ ਸਾਰੀਆਂ, ਤੇ ਇਹੋ ਜਿਹੀਆਂ ਵਲਗਣਾਂ ਵਲੀਆਂ ਨੇ ਉਹਦੇ ਚੋਂ ਆਪਾਂ ਬਾਹਰ ਨਹੀਂ ਨਿਕਲਦੇ, ਅੰਦਰ ਕਿਸੇ ਨੂੰ ਵੜਨ ਨਹੀਂ ਦਿੰਦੇ। ਪੱਕੀਆਂ ਦੀਵਾਰਾਂ ਬਣਾਈਆਂ ਨੇ ਖਿਆਲਾਂ ਦੀਆਂ। ਮੈਂ ਕਿਸੇ ਸੰਪਰਦਾ ਦੇ ਬਰਖਿਲਾਫ ਨਹੀਂ ਕਹਿ ਰਿਹਾ, ਪਰ ਮੇਰੀ ਬੇਨਤੀ ਜੇ ਸੱਚੀ ਮੁੱਚੀ ਅਸੀਂ ਸ਼ਾਇਦ ਲੋਹੇ ਦੀ ਦੀਵਾਰ ਤਾਂ ਟੁੱਟ ਜਾਏ, ਪਰ ਜਿਹੜੀ ਬੱਚਿਆਂ ਵਿੱਚ ਆਪਾਂ ਖਿਆਲਾਂ ਦੀ ਦੀਵਾਰ ਬਣਾਈ ਬੈਠੇ ਹਾਂ ਨਾ, ਇਹ ਟੁੱਟਣੀ ਬੜੀ ਮੁਸ਼ਕਲ ਹੈ। ਗੁਰੂ ਸਾਹਿਬ ਨੇ ਇੱਥੇ ਬਚਨ ਕੀ ਕੀਤਾ, ਕਹਿਣ ਲੱਗੇ ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਉ। ਅਗਲਾ ਕੰਮ ਕਰੀ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ, ਆਹ ਹੈ ਬਾਤ। ਉਹਨੇ ਵੀ ਗੱਲਾਂ ਹੱਸ ਕੇ ਤੁਰ ਗਏ ਨਾ, ਤਿਆਗੇ ਮਨ ਕੀ ਮਤੜੀ, ਮਨ ਦੀ ਮਤ ਛੱਡ ਦੇ, ਵਿਸਾਰੇ ਦੂਜਾ ਭਾਉ ਜੀਉ। ਫਿਰ ਜੀ ਇਉਂ ਪਾਵੇਂ ਹਰ ਦਰਸਾਵੜਾ, ਤੈਨੂੰ ਵਾਹਿਗੁਰੂ ਜੀ ਦੇ ਦਰਸ਼ਨ ਹੋਣਗੇ ਨਾ। ਗੁਰੂ ਰਾਮਦਾਸ ਜੀ ਕਹਿ ਰਹੇ ਨੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਇਉਂ ਪਾਵੇਂ ਹਰ ਦਰਸਾਵੜਾ ਨੇ ਲੱਗੈ ਤੱਤੀ ਵਾਹੁ ਜੀਓ। ਪੁੱਛਿਆ, ਇਹ ਤੁਸੀਂ ਆਪਣੇ ਤਜਰਬੇ ਚੋਂ ਬੋਲਿਆ? ਹੁਣ ਦੇਖੋ ਪੁੱਛਣ ਵਾਲਾ ਨਿਮਰਤਾ ਚ ਕਹਿ ਰਿਹਾ ਇਹ ਮਨ ਤੈਕੂ ਡੇਵ ਸਾਂ, ਦੱਸਣ ਵਾਲਾ ਕਹਿ ਰਿਹਾ ਨਹੀਂ। ਉਹ ਭਰਾਵਾ ਆਪੋ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮਾਉ ਜੀ, ਮੈਨੂੰ ਕੁਛ ਨਹੀਂ ਬੋਲਣਾ ਹੁੰਦਾ। ਪੁੱਛਣ ਵਾਲਾ ਵੀ ਦਾਵਾ ਨਹੀਂ ਕਰਦਾ ਤੇ ਦੱਸਣ ਵਾਲਾ ਵੀ ਦਾਵਾ ਨਹੀਂ ਕਰਦਾ, ਵਿੱਚ ਗੁਰੂ ਵਰਦਾ ਹੈ। ਜਦੋਂ ਦੱਸਣ ਵਾਲਾ ਆਪਣਾ ਚਾਲ ਪਸੰਦ ਹੈ ਨਾ, ਬਸ ਉਦੋਂ ਇੱਕ ਧਿਰ ਤਾਂ ਖੜੀ ਹੋ ਸਕਦੀ ਹੈ, ਗੁਰੂ ਨਹੀਂ ਉੱਥੇ ਹੋ ਸਕਦਾ। ਵਾਹਿਗੁਰੂ ਜੀ ਬਖਸ਼ਿਸ਼ ਕਰ ਰਹੇ ਆ ਭਾਈ ਸਿੱਖੋ ਕਿ ਮਾਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਹੁਣ ਜਗਿਆਸੂ ਪੁੱਛਦਾ ਵੀ ਤੁਸੀਂ ਕਿਹਦੇ ਹੁਕਮ ਚ ਬੋਲੇ? ਅੱਗੇ ਫਿਰ ਉਹ ਬੋਲ ਕੇ ਕਹਿੰਦਾ ਗੁਰਸਿੱਖ ਹਰ ਭਗਤ ਖਜ਼ਾਨਾ ਬਖਸ਼ਿਆ, ਭਗਤ ਦੇ ਤੱਤੇ ਨੂੰ ਸਿਹਾਰੀਏ ਜੀ ਉੱਥੇ। ਵਾਹਿਗੁਰੂ ਜੀ ਦੀ ਭਗਤੀ ਦਾ ਖਜ਼ਾਨਾ ਕਿੰਨੇ ਬਖਸ਼ਿਆ ਜੀ? ਧੰਨ ਗੁਰੂ ਨਾਨਕ ਦੇਵ ਜੀ, ਉੱਥੇ ਗੁਰ ਦੇ ਰਾਰੇ ਨੂੰ ਵੀ ਸਿਹਾਰੀ ਹੈ, ਨਾਨਕ ਦੇ ਕੱਕੇ ਨੂੰ ਵੀ ਸਿਹਾਰੀ। ਮੈਨੂੰ ਯਾਦ ਆ ਗਿਆ, ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆ ਪਸਾਓ ਜੀਓ, ਪ੍ਰਸਾਦ ਕੀਤੀ ਕਿਰਪਾ ਕੀਤੀ ਗੁਰੂ ਨਾਨਕ ਕੀ ਆ ਪਸਾਓ ਜੀਓ। ਮੈਂ ਬੋੜ ਨਾ ਤ੍ਰਿਸ਼ਨਾ ਭੁਖੜੀ, ਹੁਣ ਰੱਜਾ ਤ੍ਰਿਪਤ ਅਧਗਾਏ ਜੀਓ। ਅੱਗੇ ਹੈ ਜੋ ਗੁਰ ਦੀਸੈ ਸਿੱਖੜਾ, ਪਾਠ ਵੱਖਰਾ ਹੈ ਜੀ। ਪਹਿਲਾਂ ਹੈ ਜੋ ਦੀਸੈ ਗੁਰ ਸਿੱਖੜਾ, ਅਖੀਰ ਤੇ ਹੈ ਜੋ ਗੁਰ ਦੀਸੈ ਸਿੱਖੜਾ ਤਿਸ ਨਿਵਨਿਵ ਲਾਗੂ ਭਾਏ ਜੀ। ਹੁਣ ਅਗਲੀ ਬੇਨਤੀ ਸੁਣੋ, ਚਲੋ ਆਪਾਂ ਇੱਕ ਸਾਖੀ ਵੀ ਕਰ ਲੈਂਦੇ ਹਾਂ। ਇੱਕ ਕਿਤਾਬ ਅੱਜ ਤੋਂ ਤਕਰੀਬਨ 109 ਸਾਲ ਪਹਿਲਾਂ ਲਿਖੀ ਗਈ, 1916 'ਚ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਲਿਖਿਆ, ਕਵਿਤਾ ਵੀ ਹੈ ਤੇ ਵਾਰਤਕ ਵੀ ਹੈ। ਉਹ ਕਿਤਾਬ ਲਿਖੀ ਹੈ ਭਾਈ ਮੰਗਲ ਸਿੰਘ ਜੀ ਉਪਦੇਸ਼ਕ ਸਨ, ਉਸ ਕਿਤਾਬ ਦਾ ਨਾਮ ਹੈ ਚਰਿੱਤਰ ਬਾਬਾ ਬੁੱਢਾ ਸਾਹਿਬ ਜੀ ਕੇ। ਉਸ ਵਿੱਚ ਇੱਕ ਸਾਖੀ ਹੈ, ਜਦੋਂ ਭਾਈ ਮਰਦਾਨਾ ਜੀ ਤੇ ਬਾਬਾ ਬੁੱਢਾ ਜੀ ਮਿਲਦੇ ਆ, ਬੜੇ ਕਮਾਲ ਦੀ ਸਾਖੀ ਦਿੱਤੀ ਉਹਨਾਂ ਨੇ। ਕਿਹਾ ਜਾਂਦਾ ਹੈ ਕਿ ਉਸ ਵਕਤ ਬਾਬਾ ਬੁੱਢਾ ਜੀ ਨੂੰ ਭਾਈ ਮਰਦਾਨਾ ਸਾਹਿਬ ਪੁੱਛਦੇ ਆ ਤੁਹਾਡੇ ਤੇ ਬਖਸ਼ਾਂ ਕਿਵੇਂ ਹੋਈਆਂ, ਉਹ ਦੱਸਦੇ ਆ, ਤੇ ਉਦੋਂ ਬਾਅਦ ਬਾਬਾ ਬੁੱਢਾ ਜੀ ਪੁੱਛਦੇ ਆ ਕਿ ਤੁਸੀਂ ਹਜ਼ੂਰ ਦੇ ਨਾਂ ਕਿਵੇਂ ਚੱਲੇ। ਉਹਨੇ ਆਪਣੇ ਮਾਤਾ ਪਿਤਾ ਦਾ ਜ਼ਿਕਰ ਕਰਦਾ, ਕਿਉਂਕਿ ਭਾਈ ਮਰਦਾਨਾ ਜੀ ਦੇ ਪਿਤਾ ਦਾ ਨਾਮ ਭਾਈ ਬਦਰਾ ਸੀ ਤੇ ਮਾਂ ਜੀ ਦਾ ਨਾਮ ਮਾਤਾ ਲੱਖੋ ਸੀ। ਇਹਦਾ ਜਿਹੜਾ ਇਹ ਜਨਮ ਹੈ ਭਾਈ ਮਰਦਾਨਾ ਜੀ ਦਾ, ਇਹ ਗੁਰੂ ਨਾਨਕ ਸਾਹਿਬ ਤੋਂ ਉਮਰ ਕਰਕੇ 10 ਸਾਲ ਵੱਡੇ ਸਨ ਜੀ। ਤੇ ਤੁਹਾਨੂੰ ਸਭ ਨੂੰ ਪਤਾ 54 ਸਾਲ ਇਹਨਾਂ ਨੇ ਕੀਰਤਨ ਕੀਤਾ, 1480 ਤੋਂ ਲੈ ਕੇ ਤੇ 1534 ਤੱਕ ਇੰਨਾ ਲੰਮਾ ਸਮਾਂ ਕੀਰਤਨ ਕੀਤਾ। ਭਾਈ ਮਰਦਾਨਾ ਸਾਹਿਬ ਉੱਥੇ ਸੁਣਾਉਂਦੇ ਆ ਬਾਬਾ ਬੁੱਢਾ ਜੀ ਨੂੰ, ਕਹਿਣ ਲੱਗੇ ਮੇਰਾ ਅੱਬਾ ਮੇਰਾ ਬਾਪ ਇੱਕ ਦਿਨ ਬਾਹਰ ਗਿਆ ਸੀ ਤੇ ਮੇਰੀ ਮਾਂ ਘਰ ਤੋਂ ਬਾਹਰ ਖਲੋਤੀ, ਇਕੱਲੀ ਆਪਣੇ ਆਪ ਸ਼ਬਦ ਕਹਿ ਰਹੀ ਸੀ। ਉਹ ਸ਼ਬਦ ਸੁਣਨ ਵਾਲੇ ਨੇ, ਉਹ ਕਹਿ ਰਹੀ ਸੀ ਕਿਸੇ ਦਾ ਕੋਠਾ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਓਟ ਤੇਰੀ ਅੱਲਾ। ਸ਼ਬਦ ਸੁਣਿਓ, ਸ਼ਬਦ ਡੂੰਘੇ ਨੇ, ਕਿਸੇ ਦਾ ਕੋਠਾ, ਚਲੋ ਉਂਝ ਵੈਸੇ ਤੇ ਕਿਸੇ ਕੋਠਾ ਲਿਖਿਆ, ਕਿਸੇ ਦਾ ਕੋਠਾ ਕਿਸੇ ਦਾ ਪੱਲਾ ਮੈਨੂੰ ਓਟ ਤੇਰੀ ਅੱਲਾ। ਗਰੀਬੀ ਬੜੀ ਸੀ, ਘਰ ਦਾਣੇ ਨਹੀਂ, ਤੇ ਕਹਿ ਰਹੀ ਸੀ ਰੱਬ ਜੀ ਕਿਸੇ ਦੇ ਕੋਠੇ ਭਰੇ ਪਏ ਆ, ਕਿਸੇ ਦੇ ਪੱਲੇ ਰੁਪਈਆ ਬਹੁਤ ਕੁਝ ਹੈ, ਮੇਰਾ ਨਾ ਕੋਠਾ ਤੇ ਨਾ ਮੇਰੇ ਪੱਲੇ ਕੁਛ, ਮੇਰਾ ਤਾਂ ਆਸਰਾ ਕੇਵਲ ਅੱਲਾ ਹੈ। ਕਿਸੇ ਦਾ ਕੋਠਾ ਕਿਸੇ ਦਾ ਪੱਲਾ ਮੈਨੂੰ ਤੇਰਾ ਆਸਰਾ ਅੱਲਾ। ਕਹਿਣ ਲੱਗੇ ਉਸ ਦਿਨ ਹਜ਼ੂਰ ਮਰਦਾਨਾ ਕਹਿੰਦਾ ਹੈ, ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਜਦੋਂ ਮੈਂ ਸਾਖੀ ਸੁਣਾਉਂਦਾ, ਕਈ ਸੱਜਣ ਸੁਣਦੇ ਆ, ਉਹਨਾਂ ਨੇ ਸਾਖੀ ਦੀ ਚੀਰ ਫਾੜ ਵੀ ਕਰਨੀ, ਫਿਰ ਮੇਰੀ ਕਥਾ ਦੇ ਉੱਤੇ ਵੀ ਕਥਾ ਕਰਨੀ, ਉਹਨਾਂ ਮੈਂ ਤਾਂ ਕਿਤਾਬ ਦਾ ਹਵਾਲਾ ਦੇ ਦੇਣਾ ਉਹਨਾਂ। ਮੇਰਾ ਦਿਲ ਨਹੀਂ ਕਰਦਾ ਵੈਸੇ ਕਹਿਣ ਨੂੰ ਵੀ ਕਿਤਾਬ ਕਿਹੜੀ ਪੜ੍ਹੀ, ਕਿਉਂਕਿ ਬਹੁਤ ਮੁਸ਼ਕਲ ਹੈ ਸਟੇਜ 'ਤੇ ਬੋਲਣਾ। ਉਹ ਕਹਿੰਦੇ ਜਦੋਂ ਇਹ ਕਹਿ ਰਹੀ ਸੀ ਤੇ ਗੁਰੂ ਨਾਨਕ ਸਾਹਿਬ ਜਿੱਥੇ ਬਾਲ ਲੀਲਾ ਸਥਾਨਕ ਹੈ ਨਾ ਜੀ, ਇੱਥੋਂ ਖੇਡ ਕੇ ਬਾਲ ਲੀਲਾ ਵਾਪਸ ਗਏ ਤੇ ਮੇਰੀ ਮਾਈ ਇਕੱਲੀ ਬੋਲ ਰਹੀ ਸੀ ਤੇ ਮਹਾਰਾਜ ਜੀ ਦੀ ਬਾਲ ਅਵਸਥਾ ਹੈ, ਤੇ ਇਹ ਸ਼ਬਦ ਕਹਿ ਰਹੀ ਸੀ ਕਿਸੇ ਦਾ ਕੋਠਾ ਕਿਸੇ ਦਾ ਪੱਲਾ ਮੈਨੂੰ ਤੇਰਾ ਆਸਰਾ ਅੱਲਾ। ਤੇ ਹਜ਼ੂਰ ਖਲੋ ਕੇ ਕਹਿੰਦੇ ਬੀਬੀ ਸਾਡਾ ਵੀ ਆਸਰਾ ਅੱਲਾ ਹੀ ਹੈ। ਕਹਿੰਦੇ ਬੜੀ ਬਚਪਨ ਦੀ ਜ਼ਬਾਨ, ਕਹਿੰਦੇ ਨੇ ਬੀਬੀ ਮਾਈ ਸਾਡਾ ਆਸਰਾ ਵੀ ਅੱਲਾ ਹੈ, ਤੇਰਾ ਆਸਰਾ ਵੀ ਅੱਲਾ ਹੈ, ਸਾਡਾ ਆਸਰਾ ਵੀ ਅੱਲਾ ਹੈ। ਮਰਦਾਨਾ ਜੀ ਕਹਿੰਦੇ ਮੈਂ ਉੱਥੇ ਖਲੋਤਾ ਸੀ। ਕਹਿਣ ਲੱਗੇ ਅੱਲਾ ਵਾਲਿਆਂ ਨੂੰ ਜਿਹੜੇ ਅੱਲਾ ਦਾ ਆਸਰਾ ਲੈਂਦੇ ਨੇ ਉਹਨਾਂ ਨੂੰ ਮਿੱਤਰ ਬਣਾਉਣਾ। ਮੇਰੀ ਮਾਈ ਪੁੱਛਦੀ ਹੈ 10 ਜਮਾਨਾ, ਪਿਆਰ ਨਾਲ ਕਿਹਾ ਨਾ 10 ਜਮਾਨਾ। ਕਹਿਣ ਲੱਗੇ ਆ ਪੁੱਤਰ ਮੈਨੂੰ ਦੇ ਦੇ। ਹਾਲਾਂਕਿ ਸਾਖੀਕਾਰ ਮੈਂ ਭਾਈ ਮਨੀ ਸਿੰਘ ਹੋਰ ਤਾਂ ਲਿਖੇ, ਪਰ ਮੈਨੂੰ ਗੱਲ ਬੜੀ ਚੰਗੀ ਲੱਗੀ, ਇਹ ਪੁੱਤਰ ਮੈਨੂੰ ਦੇ ਦੇ। ਇਹ ਕਹਿੰਦੇ ਮੇਰੀ ਮਾਈ ਬੋਲ ਕੇ ਕਹਿੰਦੀ ਹੈ ਇਹ ਗਵਈਆ ਹੈ, ਇਹਨੂੰ ਕਿੱਥੇ ਨਾਂ ਰੱਖੇਗਾ ਪਿਆਰ, ਇਹ ਗਵਈਆ ਹੈ। ਹਜ਼ੂਰ ਨੇ ਅੱਗੋਂ ਕਿਹਾ ਗਵਈਏ ਤੇ ਕਵੀ ਮਰਦ ਹੁੰਦੇ ਆ, ਇਹ ਮਰਦਾਨਾ ਹੈ, ਸੋਈ ਮਰਦ ਮਰਦ ਮਰਦਾਨਾ ਬਾਣੀ 'ਚ ਆਇਆ ਹੈ, ਮਰਦਾਨਾ ਮਰਦ ਹੁੰਦਾ ਹੈ। ਕਹਿੰਦਾ ਬਸ ਮੈਂ ਬਾਬੇ ਨਾਲ ਤੁਰ ਪਿਆ, ਮੈਨੂੰ ਚੰਗੀ ਲੱਗੀ ਸਾਖੀ। ਯਾਦ ਰੱਖਿਓ ਉਹਨੇ ਕੀਰਤਨ ਕੀਤਾ, ਪਰ ਵਿਸ਼ੇ ਤੋਂ ਦੂਰ ਨਹੀਂ ਜਾਣਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ। ਭਾਈ ਗੁਰਦਾਸ ਸਾਹਿਬ ਗਏ ਜੀ ਬਨਾਰਸ, ਇਹ ਇਸ ਨਾਲ ਜੁੜੀ ਘਟਨਾ ਸੁਣਾਉਣ ਲੱਗਾ। ਬੜੀਆਂ ਗੋਸ਼ਟੀਆਂ ਉਹਨਾਂ ਕੀਤੀਆਂ ਜੀ, ਉਹਨਾਂ ਦੇ ਕੁਝ ਕਵਿਤ ਨੇ ਜਿਹੜੇ ਬਿਰਹਾ ਵਿੱਚ ਉਹਨਾਂ ਨੇ ਇਹ ਬਨਾਰਸ ਦੀ ਧਰਤੀ 'ਤੇ ਲਿਖੇ ਨੇ। ਗੁਰੂ ਹਰਗੋਬਿੰਦ ਸਾਹਿਬ ਨਾਲ ਵਿਛੋੜੇ ਦੇ ਜਿਹੜੇ ਦਿਨ ਸਨ ਉਸ ਵਕਤ ਲਿਖੇ। ਉੱਥੇ ਭਾਈ ਸਾਹਿਬ ਨਾਲ ਜਦੋਂ ਚਰਚਾ ਹੋਈ, ਭਾਈ ਸਾਹਿਬ ਦੋ ਥਾਵਾਂ 'ਤੇ ਗਏ, ਇੱਕ ਆਗਰੇ ਗਏ ਜਦੋਂ ਅਕਬਰ ਨੇ ਦੀਨੇ ਇਲਾਹੀ ਮਜ਼ਹਬ ਚਲਾਇਆ ਸੀ ਜੀ, ਬਾਦਸ਼ਾਹ ਨੇ ਚਲਾਇਆ ਸੀ। ਪਰ ਯਾਦ ਰੱਖਿਓ ਰਾਜਨੀਤਿਕ ਬੰਦੇ ਬਾਦਸ਼ਾਹ ਬੰਦੇ ਕਦੀ ਮਜ਼ਹਬ ਨਹੀਂ ਚਲਾ ਸਕਦੇ, ਮਜ਼ਹਬ ਕੇਵਲ ਰੱਬ ਦੇ ਘਰੋਂ ਨਿਵਾਜੇ ਹੋਈ ਚਲਾ ਸਕਦੇ, ਧਰਮ ਬਾਦਸ਼ਾਹ ਕਿਤੇ ਚਲਾ ਸਕਦੇ ਨੇ ਜੀ। ਉੱਥੇ ਉਹਨੇ ਇੱਕ ਪ੍ਰਸ਼ਨ ਕੀਤਾ ਪੰਡਿਤਾਂ ਨੇ, ਉਹ ਪ੍ਰਸ਼ਨ ਸੀ ਜੀ, ਮੈਂ ਇਹ ਵੀ ਬਾਣੀ 'ਚੋਂ ਕਹਿਣ ਲੱਗਾ। ਉਹਨਾਂ ਇੱਕ ਗੱਲ ਕਹੀ, ਹਰ ਗੱਲ 'ਤੇ ਭਾਈ ਸਾਹਿਬ ਨੇ ਆਪਣਾ ਗੁਰਮਤ ਦਾ ਸਿਧਾਂਤ ਰੱਖਿਆ। ਉਹਨਾਂ ਕਿਹਾ ਜੀ ਸਾਨੂੰ ਇੱਕ ਗੱਲ ਦੀ ਪਰੇਸ਼ਾਨੀ ਹੈ ਕਿ ਅਸੀਂ ਮਿਰਾਸੀਆਂ ਨੂੰ, ਚਲੋ ਮੈਂ ਲਫ਼ਜ਼ ਨਹੀਂ ਵਰਤਣੇ ਚਾਹੁੰਦਾ ਪਰ ਕਥਾ ਕਰਨ ਲਈ ਜ਼ਰੂਰੀ ਹੈ, ਅਸੀਂ ਕੂਕਰ ਦੇ ਸਮਾਨ ਸਮਝਦੇ ਹਾਂ, ਸਮਝ ਗਿਆ ਨਾ ਜੀ। ਤੁਸੀਂ ਸਿੱਖ ਉਹਨਾਂ ਨੂੰ ਉੱਚੀ ਥਾਂ 'ਤੇ ਬਿਠਾ ਕੇ ਉਹਨਾਂ ਤੋਂ ਅਰਦਾਸਾਂ ਕਰਾਉਂਦੇ ਹੋ ਅਤੇ ਸ਼ਬਦ ਸੁਣਦੇ ਹੋ, ਅਸੀਂ ਨਹੀਂ ਉਹਨਾਂ ਨੂੰ ਥਾਂ ਦਿੰਦੇ ਉੱਚੀ। ਉੱਥੇ ਭਾਈ ਸਾਹਿਬ ਨੇ ਜਿਹੜੇ ਸ਼ਬਦ ਵਰਤੇ ਉਹ ਸੁਣਨ ਵਾਲੇ ਨੇ। ਕਹਿਣ ਲੱਗੇ ਤੁਸੀਂ ਕੁੱਤਾ ਸ਼ਬਦ ਵਰਤਿਆ ਕੂਕਰ? ਕਹਿੰਦੇ ਹਾਂ, ਹੰਕਾਰੀ ਸਨ। ਭਾਈ ਸਾਹਿਬ ਨੇ ਉੱਥੇ ਇੱਕ ਉਦਾਹਰਣ ਦਿੱਤੀ, ਇਹ ਭਾਈ ਸਾਹਿਬ ਦੀ 37ਵੀਂ ਵਾਰ ਦੀ 17ਵੀਂ ਪੌੜੀ ਹੈ, ਵੀ ਪੜ੍ਹ ਲਿਓ ਪਲੀਜ਼, ਮੈਂ ਚੋਂ 4 ਕੋਈ 17 ਸੁਣਾਉਣੀਆਂ ਨੇ, ਇਹ ਵੀ ਆਪਾਂ ਪੜ੍ਹ ਸਕਦੇ ਹਾਂ। 37ਵੀਂ ਵਾਰ ਅਤੇ 31ਵੀਂ ਪੌੜੀ ਹੈ। ਕਹਿੰਦੇ ਭਾਈ ਸਾਹਿਬ ਨੇ ਮੁਸਕਰਾ ਕੇ ਕਿਹਾ, ਪੰਡਿਤ ਜੀ ਅਸੀਂ ਸੁਣਿਆ ਹੈ ਕਿ ਲੈਲਾ ਅਤੇ ਮਜਨੂੰ ਦਾ ਆਪਸੀ ਪਿਆਰ ਸੀ, ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਇਹਨੂੰ ਉਦਾਹਰਣ ਦੇ ਤੌਰ 'ਤੇ ਲੈਣਾ, ਇਹ ਨਹੀਂ ਸਮਝ ਲੈਣਾ ਵੀ ਲੈਲਾ ਮਜਨੂੰ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਮੈਨੂੰ ਪਤਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਇਸ਼ਕ ਮਜਾਜੀ ਵਾਲੇ ਔਰਤ ਅਤੇ ਮਰਦ ਦਾ ਨਾਮ ਹੀ ਨਹੀਂ ਪੂਰੇ ਗੁਰੂ ਗ੍ਰੰਥ ਸਾਹਿਬ, ਨਾ ਲੈਲਾ, ਨਾ ਮਜਨੂੰ, ਨਾ ਸੋਹਣੀ ਮਹੀਵਾਲ, ਨਾ ਸੱਸੀ, ਨਾ ਪੁਨੂੰ, ਕਿਸੇ ਭਾਈ ਸਾਹਿਬ ਨੇ ਵਰਤੇ ਨੇ, ਭਾਈ ਗੁਰਦਾਸ ਸਾਹਿਬ ਨੇ। ਹੁਣ ਉੱਥੇ ਭਾਈ ਸਾਹਿਬ ਕਹਿੰਦੇ ਨੇ ਵੀ ਸਾਨੂੰ ਪਤਾ ਹੈ, ਅਸੀਂ ਸੁਣਿਆ ਕਿ ਮਜਨੂੰ ਅਤੇ ਲੈਲਾ ਦਾ ਆਪਸੀ ਪਿਆਰ ਹੈ, ਅਤੇ ਮਜਨੂੰ ਬਹੁਤ ਦਿਨਾਂ ਤੋਂ ਲੈਲਾ ਨੂੰ ਨਹੀਂ ਦੇਖਿਆ, ਅਤੇ ਇੱਕ ਦਿਨ ਕੀ ਹੋਇਆ, ਲੈਲਾ ਦੇ ਘਰ ਦਾ ਕੁੱਤਾ ਆਇਆ ਅਤੇ ਮਜਨੂੰ ਉਸ ਕੁੱਤੇ ਦੇ ਪਿੱਛੇ ਭੱਜ ਪਿਆ। ਹੈ ਲੈਲਾ ਦੇ ਘਰ ਦਾ ਪਾਲਤੂ ਕੁੱਤਾ ਆਇਆ, ਉਸ ਕੁੱਤੇ ਦੇ ਪਿੱਛੇ ਚੱਲ ਪਿਆ, ਉਹਦੇ ਪੈਰਾਂ ਨੂੰ ਪਵੇ, ਕੁੱਤੇ ਦੇ ਪੈਰਾਂ ਨੂੰ ਪਵੇ, ਅਤੇ ਲੋਕ ਕਹਿਣ ਸ਼ਦਾਈ ਬੰਦਾ ਇਹ ਕੁੱਤੇ ਦੇ ਪੈਰਾਂ 'ਚ ਪੈ ਰਿਹਾ। ਲੋਕਾਂ ਕਿਹਾ ਕਮਲਿਆ ਸ਼ਦਾਈਆ ਕੁੱਤੇ ਦੇ ਪੈਰਾਂ 'ਚ ਪੈ ਰਿਹਾ। ਉਹ ਕਹਿੰਦਾ ਕਿਹੜਾ ਕੁੱਤਾ? ਮਜਨੂੰ ਕਹਿੰਦਾ, ਪੁੱਛਦਾ ਕਿਹੜਾ ਕੁੱਤਾ? ਕਹਿੰਦੇ ਅੱਜ ਦੇ ਪੈਰਾਂ 'ਚ ਪੈਂਦਾ। ਕਹਿਣ ਲੱਗਾ ਇਹਦੀਆਂ ਅੱਖਾਂ ਨੂੰ ਵੇਖ ਕੇ ਦੇਖੋ, ਇਹ ਮੇਰੇ ਮਹਿਬੂਬ ਨੂੰ ਦੇਖ ਕੇ ਆਇਆ ਹੈ, ਇਹ ਮੇਰੇ ਪਿਆਰੇ ਨੂੰ ਦੇਖ ਕੇ ਆਇਆ। ਭਾਈ ਸਾਹਿਬ ਦੇ ਉੱਤਰ ਸੁਣ ਕੇ ਅਗਲੀ ਗੱਲ ਪਤਾ ਕੀ ਕਹਿਣ ਲੱਗੇ, ਤੁਸੀਂ ਭਾਈ ਸਾਹਿਬ ਨੂੰ ਮਿਰਾਸੀਆਂ ਵਿੱਚੋਂ ਮਿਰਾਸੀ ਕਹਿੰਦੇ ਹੋ ਨਾ, ਅਤੇ ਯਾਦ ਰੱਖਿਓ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਭਾਈ ਗੁਰਦਾਸ ਮੁਤਾਬਕ ਵਿਰੋਧ ਵੀ ਹੋਇਆ ਸੀ। ਕਿਉਂ? ਇਸ ਕਰਕੇ ਮਿਰਾਸੀਆਂ ਨੇ ਵਿਰੋਧ ਕਰਤਾ, ਇਹ ਕੁਰਾਈਏ ਦੇ ਸ਼ਬਦ ਗਾਉਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਜੇ ਲੈਲਾ ਨੂੰ, ਮਜਨੂੰ ਨੂੰ ਲੈਲਾ ਦੇ ਘਰ 'ਚੋਂ ਨਿਕਲਿਆ ਕੁੱਤਾ ਪਿਆਰਾ ਹੈ, ਅਸੀਂ ਤਾਂ ਸ਼ਬਦ ਦੇ ਆਸ਼ਿਕ ਹਾਂ, ਸਾਨੂੰ ਜਿਹੜਾ ਵੀ ਸ਼ਬਦ ਸੁਣਾਏਗਾ, ਤੁਸੀਂ ਜਿੰਨੇ ਮਰਜ਼ੀ ਭੱਦੇ ਸ਼ਬਦ ਵਰਤੋ, ਅਸੀਂ ਉਸਦੇ ਚਰਨਾਂ 'ਚ ਨਮਸਕਾਰ ਕਰਨ, ਜਿਹੜਾ ਮੇਰੇ ਗੁਰੂ ਦੀ ਬਾਤ ਸੁਣਾਉਂਦਾ ਹੈ। ਸਤਿਗੁਰਾਂ ਦੇ ਇਹ ਸ਼ਬਦ ਨੇ ਭਾਈ ਸਾਹਿਬ ਜੀ ਦੇ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਉਣਾ, ਦਰਗਾਹ ਦਾ ਅਰਥ ਘਰ ਕਚਹਿਰੀ, ਲੈਲੀ ਦੀ ਦਰਗਾਹ ਦਾ ਕੁੱਤਾ ਪੰਜਾਬੀ ਦੇ ਸ਼ਬਦ ਨੇ, ਮਜਨੂੰ ਦੇਖ ਲੁਭਾਉਣਾ, ਕੁੱਤੇ ਦੀ ਪੈਰੀ ਪਵੇ ਹੇੜੇ ਹਿੱਸੇ ਲੋਕ ਵਿੜਾਉਣਾ। ਲੋਕ ਹੱਸਦੇ ਨੇ ਮਜਨੂੰ ਵੱਲ ਦੇਖ ਕੇ, ਕੁੱਤੇ ਦੀ ਪੈਰੀ ਪਵੇ ਹੇੜੇ ਹਿੱਸੇ ਲੋਕ ਵਿੜਾਉਣਾ। ਮਿਰਾਸੀ ਮਿਰਾਸੀਆਂ, ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਮਿਰਾਸੀਆਂ ਵਿੱਚੋਂ ਮਿਰਾਸੀ, ਮਿਰਾਸੀ ਮਿਰਾਸੀਆਂ ਨਾਮ ਧਰੀਕ ਮੁਰੀਦ ਬਬਾਣਾ। ਕਈਆਂ ਨੇ ਪਾਠ ਇੱਥੇ ਬੇਬਾਣਾ ਦਿੱਤਾ, ਜੇ ਬੱਬੇ ਨੂੰ ਸਿਹਾਰੀ ਲੱਗ ਜਾਏਗੀ ਤੇ ਅਰਥ ਅਰਥੀ ਹੋ ਜਾਣਗੇ, ਅਰਥੀ ਬਿਬਾਣ। ਤੇ ਅਸਲ 'ਚ ਮੈਨੂੰ ਲੱਗਦਾ ਇਹ ਸ਼ਬਦ ਪਾਠ ਬਾਬਾਣਾ ਹੈ, ਇਹਦਾ ਅਰਥ ਹੈ ਬਾਬਾ ਜੀ, ਬਾਬਾਣਾ ਘਰ ਲੈਣਾ, ਜਿਹੜਾ ਸ਼ਬਦ ਵਰਤਦੇ ਹਾਂ ਅਸੀਂ। ਹੁਣ ਇੱਥੇ ਭਾਈ ਸਾਹਿਬ ਕਹਿ ਰਿਹਾ ਕਿ ਦੇਖੋ, ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਉਣਾ, ਕੁੱਤੇ ਦੀ ਪੈਰੀ ਪਵੇ ਖੇੜੇ ਹਿੜੱਸੇ ਲੋਕ ਵਿਡਾਉਣਾ, ਮੇਰਾਸੀ ਮੇਰਾਸੀਆਂ, ਸਮਝ ਗਿਆ, ਮਿਰਾਸੀਆਂ ਵਿੱਚੋਂ ਮਿਰਾਸੀ, ਨਾਮ ਤਰੀਕ ਮੁਰੀਦ ਬਬਾਣਾ। ਗੁਰੂ ਨਾਨਕ ਬਾਬਾ ਜੀ ਦਾ ਨਾਮ ਤਰੀਕ ਮੁਰੀਦ, ਇਹ ਨਿਮਰਤਾ ਵੀ ਸਿੱਖ ਕਹਿੰਦੇ ਹੁੰਦੇ ਸਨ ਜੀ, ਕਿ ਅਸੀਂ ਤਾਂ ਨਾਮ ਤਰੀਕ, ਇਹਦਾ ਮਤਲਬ ਸਾਡੇ ਪੱਲੇ ਕੁਛ ਨਹੀਂ, ਬਸ ਨਾਮ ਹੀ ਕਹਿ, ਨਾਮ ਤਰੀਕ ਮੁਰੀਦ ਬਬਾਣਾ। ਅੱਗੇ ਭਾਈ ਸਾਹਿਬ ਕਹਿੰਦੇ ਕੁੱਤਾ ਡੂਮ ਵਿਖਾਣੀ ਹੈ, ਇਹ ਸਰ ਦੇ, ਕਿਉਂਕਿ ਉੱਚੀ ਜਾਤ ਵਾਲੇ ਭੈੜੇ ਸ਼ਬਦ ਵਰਤਦੇ ਸਨ, ਅਜੇ ਵੀ ਕਈ ਥਾਵਾਂ 'ਤੇ ਸ਼ਬਦ ਵਰਤੇ ਜਾਂਦੇ ਆ ਕਿ ਭੌਂਕਦਾ ਇਸ ਤਰ੍ਹਾਂ, ਪਰ ਵਾਹਿਗੁਰੂ ਜੀ ਮੈਂ ਸਿਰਫ ਅਰਥ ਕਰਨ ਲਈ ਕਹਿ ਰਿਹਾ, ਕੁੱਤਾ ਡੂੰ ਵਿਖਾਣੀ ਹੈ, ਕੁੱਤਿਆਂ ਵਿੱਚ ਕੁੱਤਾ ਨਹੀਂ ਮਾਣਾ। ਅੱਗੇ ਭਾਈ ਸਾਹਿਬ ਕਹਿੰਦੇ ਨੇ ਮੇਰੇ ਹਰ ਪ੍ਰੀਤਮ ਕੀ ਨਾ, ਜੋ ਗੁਰੂ ਰਾਮਦਾਸ ਕਹਿੰਦੇ ਨੇ, ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਪਾਉਣਾ। ਫਿਰ ਸਭ ਸੁਣੋ, ਗੁਰਸਿੱਖ ਆਸ਼ਕ ਸ਼ਬਦ ਦੇ, ਜਿਹੜੇ ਗੁਰੂ ਕੇ ਸਿੱਖ ਨੇ ਉਹ ਸ਼ਬਦ ਦੇ ਆਸ਼ਕ ਨੇ। ਤੁਸੀਂ ਕੁੱਤਾ ਕਹਿ ਰਹੇ ਹੋ ਨਾ, ਜੇ ਕੁੱਤਿਆਂ ਵਿੱਚੋਂ ਵੀ ਨੀਵਾਂ ਕੋਈ ਕੁੱਤਾ ਹੋਵੇ, ਅਸੀਂ ਉਹਦਾ ਵੀ ਸਤਿਕਾਰ ਕਰਨੇ ਆ, ਮੇਰੇ ਪ੍ਰੀਤਮ ਦੀ ਬਾਤ ਸੁਣਾ ਰਿਹਾ। ਭਾਈ ਸਾਹਿਬ ਨੇ ਅੱਜ ਇਹ ਸ਼ਬਦ ਪੜ੍ਹਿਆ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ, ਉਹ ਮੇਰਾ ਭਰਾ ਹੈ, ਉਹ ਮੇਰਾ ਵੀਰ ਹੈ। ਅਤੇ ਮਹਾਰਾਜ ਭਾਈ ਸਾਹਿਬ ਕਹਿ ਰਹੇ ਸੀ ਇਸ ਸ਼ਬਦ ਨੂੰ, ਇਹ ਵੀ ਸ਼ਾਇਦ ਪੜ੍ਹਿਆ ਹੋਣਾ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੂੰ ਬਕੂੰ ਸੁਬਰਸਨਾ ਦੀਜੈ ਪ੍ਰਾਣ ਅਕੋਰ। ਕਿੱਡੀ ਵੱਡੀ ਸੇਵਾ, ਉਹਦੇ ਚਰਨ ਪਕੜ ਲਾਂ, ਆਪਣੀ ਜ਼ਬਾਨ ਤੋਂ ਮਿੱਠਾ ਬੋਲਾਂ ਅਤੇ ਆਪਣੇ ਪ੍ਰਾਣ ਨੂੰ ਭੇਟਾ ਵਜੋਂ ਦੇ ਦੇ। ਸਮਾਪਤੀ 'ਤੇ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੀਏ, ਜੇ ਕੋਈ ਵਾਹਿਗੁਰੂ ਜੀ ਦੀ ਬਾਤ ਸੁਣਾਏ ਤਾਂ ਉਹਦੀ ਸੇਵਾ ਕੀ ਹੈ? ਮਹਾਰਾਜ ਜੀ ਨੇ ਕਿਹਾ, ਤੈਂ ਸਾਹਿਬ ਕੀ ਬਾਤ ਜੇ ਆਖੈ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਕੀ ਦਈਏ, ਕੀ ਸੇਵਾ ਕਰੀਏ ਜੀ ਉਹਦੀ। ਯਾਦ ਰੱਖਿਓ, ਦੁਨੀਆਂ ਦੀਆਂ ਬਾਤਾਂ ਬਹੁਤ ਸੁਣਾਉਣ ਵਾਲੇ ਮਿਲ ਜਾਣਗੇ, ਗੁਰੂ ਪਰਮਾਤਮਾ ਦੀ ਬਾਤ ਵਾਲਾ ਕੋਈ ਟਾਵਾਂ ਟਾਵਾਂ ਮਿਲੇਗਾ। ਤੈਂ ਸਾਹਿਬ ਕੀ ਬਾਤ ਜੀ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ। ਫਿਰ ਸੁਣਿਓ, ਸੀਸ ਵੱਡੇ ਕਰ, ਇੱਕ ਤਾਂ ਬਾਹਰ ਮੁਖੀ ਨਾ ਫਿਜ਼ੀਕਲ ਤੌਰ 'ਤੇ ਸਿਰ ਲਾ ਕੇ ਦੇ ਅਰਥ ਇਹ ਨੇ ਵੀ ਉਹਨੂੰ ਮੂੜਾ ਦੇ ਦਿਆਂ ਬਣਾ ਦਿਆਂ ਸਿਰ ਦਾ ਨਹੀਂ ਪਿਆਰਿਓ, ਇਹਦਾ ਭਾਵ ਅਰਥ ਹੈ ਮੈਂ ਜਿੰਨਾ ਮਰਜ਼ੀ ਗਿਆਨ ਧਿਆਨ ਹੋਵੇ ਤੇਰੇ ਕੋਈ ਬਾਤ ਸੁਣਾਵੇ ਵਾਹਿਗੁਰੂ ਜੀ ਦੀ, ਮੈਂ ਆਪਣੇ ਹੰਕਾਰ ਦਾ ਸਿਰ ਵੱਢ ਕੇ ਮੈਂ ਉਹਦੀ ਸੇਵਾ ਵਿੱਚ ਲੱਗ ਜਾਂ। ਤੈਂ ਸਾਹਿਬ ਕੀ ਬਾਤ ਜੀ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਅੱਜ ਵਾਹਿਗੁਰੂ ਮੇਰ ਕਰੇ ਆਪਾਂ ਰਲ ਮਿਲ ਕੇ ਆਪਣੇ ਪ੍ਰੀਤਮ ਦੀਆਂ ਬਾਤਾਂ ਪਾਈਏ, ਸਤਿਗੁਰੂ ਦੀਆਂ ਗੱਲਾਂ ਕਰੀਏ, ਅਤੇ ਉਹਦੀਆਂ ਗੱਲਾਂ ਸੁਣ ਕੇ ਵੀ ਮਿਲਣ ਦਾ ਚਾਅ ਪੈਦਾ ਹੋ ਜਾਂਦਾ ਜੀ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਕੱਲ੍ਹ ਨੂੰ ਆਪਾਂ ਜੋ ਲੜੀਵਾਰ ਕਥਾ ਚੱਲ ਰਹੀ ਹੈ, ਜਿੰਨੇ ਸ਼ਬਦ ਸਲੋਕ ਹੋ ਸਕਣ ਕਰਨਗੇ ਜੀ ਆਪਾਂ ਕਰਾਂਗੇ। ਕਿਰਪਾ ਕਰਿਓ, ਆਪ ਜੀ ਆਇਓ, ਸੰਗਤ ਪ੍ਰੇਰ ਕੇ ਆਓ ਸਾਰੇ ਆਪਾਂ। ਅਤੇ ਮੇਰੀ ਫਿਰ ਬੇਨਤੀ ਹੈ, ਜੇ ਚੰਗੀ ਲੱਗੇ ਤਾਂ ਮੰਨ ਲਿਓ, ਕਿਉਂਕਿ ਇਹ ਸਤਿਗੁਰੂ ਦੇ ਦਰਬਾਰ 'ਚ ਬੈਠ ਕੇ ਨਾ ਇੰਨੇ ਕੁ ਦਿਨ ਆਪਾਂ ਬਸ ਸਭ ਕੁਝ ਭੁੱਲ ਕੇ ਸਿਰਫ ਆਪਣੇ ਗੁਰੂ ਦੇ ਗੀਤ ਗਾਏ, ਤੁਸੀਂ ਦੇਖਿਓ ਕਿ ਮਨ ਦੀ ਬਿਰਤੀ ਬਹੁਤ ਹੋਰ ਹੋ ਜਾਏਗੀ।